ਸ੍ਰੀ ਵਾਹਿਗੁਰੂ ਸਵਰਗ ਜੀ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਲ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦੁਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਾ ਮਹਿ ਅੰਮ੍ਰਿਤ ਗਿਆਨ ਹੈ ਮਾਰਗ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸਤਗੁਰ ਬਚਨ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਜਿਉਂ ਬੋਲਾਵੈ ਤਿਉਂ ਬੋਲੇ ਸਵਾਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਪਰਮ ਸਤਿਕਾਰਯੋਗ ਪਾਵਨ ਕਿਰਪਾ ਨਿਧਾਨ ਭਗਤ ਵਤਸਲ ਗੁਰੂ ਗਰੀਬ ਨਿਵਾਸ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਜ਼ਹਰਾ ਜ਼ਰੂਰ ਹਾਜ਼ਰਾ ਹਜ਼ੂਰ ਛਤਰ ਚਮਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਸਜੋ ਅੱਛੀ ਸਾਧ ਸੰਗਤ ਜੀ ਆਪਣੇ ਮਨ ਨੂੰ ਇਕਾਗਰ ਕਰੋ ਔਰ ਮਨ ਇਕਾਗਰ ਕਰਦੇ ਹੋਏ ਆਪਣੇ ਜੀਵਨ ਨੂੰ ਸਬਦਾ ਕਰਦੇ ਹੋਏ ਸਾਰੇ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਐਸੀ ਬਾਣੀ ਹੈ ਕਿ ਜਿਹਦੇ ਵਿਚ ਕੇਵਲ ਨਾਮ ਦੀ ਚਰਚਾ ਹੈ, ਨਾਮ ਦੀ ਸੋਭਾ ਹੈ, ਨਾਮ ਦੀ ਵਡਿਆਈ ਹੈ। ਇੱਕ ਅਕਾਲ ਪੁਰਖ ਤੋਂ ਬਿਨਾ ਹੋਰ ਇੱਥੇ ਕਿਸੇ ਦੀ ਸੋਭਾ ਨਹੀਂ, ਗੁਰੂ ਸਾਹਿਬ ਦੇ ਜਾਂ ਉਹਦੇ ਪਿਆਰਿਆਂ ਦੀ ਸੋਭਾ। ਜਿਹੜੇ ਨਾਮ ਦੇ ਰੱਸੀਏ ਨਾਮ ਜਪਣ ਵਾਲੇ ਉਹਨਾਂ ਦੀ ਸੋਭਾ ਔਰ ਜਾਂ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਾਰੀ ਵਡਿਆਈ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ। ਐਸੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ। ਸੋ ਸਤਿਗੁਰੂ ਦੀ ਬਾਣੀ, ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਐਸੀ ਪਵਿੱਤਰ ਹੈ ਕਿ ਮਨ ਨੂੰ ਸ਼ਾਂਤ ਕਰ ਦੇਣ ਵਾਲੀ ਹੈ, ਸਾਰੇ ਰੋਗਾਂ ਦਾ ਨਾਸ ਕਰ ਦੇਣ ਵਾਲੀ ਹੈ ਔਰ ਸਾਰੀਆਂ ਖੁਸ਼ੀਆਂ ਨੂੰ ਦੇਣ ਵਾਲੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਕਹਿੰਦੇ ਕਿ ਜੇ ਬਾਣੀ ਦੇ ਨਾਲ ਆਪਣੇ ਜੀਵਨ ਨੂੰ ਤੋਰੀਏ ਤਾਂ ਫਿਰ ਉਹ ਸਾਰਿਆਂ ਦਾ ਜੀਵਨ ਉਸ ਗੁਰਮੁਖ ਨੂੰ ਲੱਗਦੇ ਕਿਉਂਕਿ ਸਾਰੇ ਸੁੱਖਾਂ ਦੇ ਉੱਤੇ ਸਾਰੇ ਆਨੰਦ ਵਿਚ ਹਨ। ਕਿਉਂਕਿ ਆਪਣੇ ਮਨ ਦੇ ਖਿਆਲਾਂ ਦੇ ਨਾਲ ਜਿਹੋ ਜਿਹਾ ਸਾਡਾ ਮਨ ਹੈ ਅਸੀਂ ਦੂਜੇ ਨੂੰ ਵੀ ਉਹ ਜਿਹੀ ਤੱਕਦੇ ਹਾਂ ਕਿ ਸ਼ਾਇਦ ਇਹ ਵੀ ਮੇਰੇ ਵਰਗੇ ਹੀ ਹੋ ਗਿਆ। ਜਿਵੇਂ ਮਹਾਰਾਜ ਕਹਿੰਦੇ ਸਾਧ ਸੰਗ ਜਾ ਕਾ ਮਨ ਸੀਤਲ, ਕਹਿੰਦੇ ਜਿਨ੍ਹਾਂ ਦਾ ਸਾਧੂਆਂ ਦੀ ਸੰਗਤ ਕਰਕੇ ਗੁਰੂ ਦੀ ਸੰਗਤ ਕਰਕੇ ਸੰਗਤ ਵਿਚ ਆ ਕੇ ਮਨ ਸੀਤਲ ਹੋ ਗਿਆ ਉਹ ਜਾਣੇ ਸਗਲੀ ਠੰਡੀ, ਕਹਿੰਦੇ ਉਹ ਜਾਣੇ ਸਾਰੇ ਮੇਰੇ ਵਰਗੇ ਸ਼ੀਤਲ ਨੇ, ਸਾਰੇ ਆਨੰਦ ਵਿਚ ਨੇ, ਸਾਰੇ ਖੁਸ਼ੀਆਂ ਵਿਚ ਨੇ। ਔਰ ਜਿਨ੍ਹਾਂ ਦੇ ਮਨ ਵਿਚ ਤਪਸ਼ ਹੈ, ਈਰਖਾ ਹੈ, ਦੁਆਇਸ਼ ਹੈ ਉਹਨਾਂ ਨੂੰ ਫਿਰ ਸਾਰੇ ਹੀ ਉਹ ਲੱਗਦੇ ਨੇ, ਸਾਰੇ ਹੀ ਖਾਦੂ ਨੇ, ਸਾਰੇ ਹੀ ਨਵੈਸ਼ ਵਾਲੇ ਨੇ, ਸਾਰੇ ਹੀ ਨਿੰਦਕ ਨੇ। ਤਾਂ ਗੁਰੂ ਦੇ ਚਰਨਾਂ ਵਿਚ ਅਸੀਂ ਕਰਨਾ ਕੀ ਹੈ? ਗੁਰੂ ਦੇ ਚਰਨਾਂ ਵਿਚ ਅਸੀਂ ਆਪਣੇ ਮਨ ਨੂੰ ਸ਼ੀਤਲ ਕਰਨ ਵਾਸਤੇ ਆਏ ਹਾਂ। ਗੁਰੂ ਦੇ ਚਰਨਾਂ ਵਿਚ ਅਸੀਂ ਆਪਣੇ ਮਨ ਨੂੰ ਗੁਰੂ ਨੂੰ ਅਰਪਣ ਕਰਨ ਵਾਸਤੇ ਆਏ ਹਾਂ ਤੇ ਗੁਰੂ ਦੀ ਮੱਤ ਲੈਣ ਵਾਸਤੇ ਆਏ ਹਾਂ, ਆਪਣੀ ਮੱਤ ਤਿਆਗਣ ਵਾਸਤੇ ਆਏ ਹਾਂ। ਤਾਂ ਇਸ ਕਰਕੇ ਮੈਂ ਅੱਜ ਗੁਰੂ ਦੇ ਚਰਨਾਂ ਵਿਚ ਇਹੀ ਸੋਚ ਰਹੇ ਹਾਂ ਕਿ ਗੁਰੂ ਕੀ ਬਾਣੀ ਐਸੀ ਬਾਣੀ ਹੋਵੇ ਸਾਡੇ ਕੋਲ। ਗੁਰੂ ਕਦੇ ਕੋਈ ਵਾਧਾ ਘਾਟਾ ਝੂਠ ਤੇ ਬੋਲਦੇ ਨਹੀਂ ਹਨ। ਮਹਾਰਾਜ ਸੱਚੇ ਪਾਤਸ਼ਾਹ ਜੋ ਕਹਿੰਦੇ ਨੇ ਸੱਚ ਕਹਿੰਦੇ ਨੇ, ਔਰ ਗੁਰਬਾਣੀ ਐਸੀ ਹੈ ਜੋ ਕਹਿ ਰਹੀ ਹੈ ਉਹ ਸੱਚ ਹੈ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਜਪੀਏ, ਬਾਣੀ ਪੜ੍ਹੀਏ, ਸਾਨੂੰ ਸ਼ਾਂਤੀ ਮਿਲਦੀ ਹੈ। ਨਾਮ ਜਪਣ ਦੇ ਨਾਲ, ਬਾਣੀ ਪੜ੍ਹਨ ਦੇ ਨਾਲ ਸਾਡੇ ਰੋਗਾਂ ਦਾ ਨਾਸ ਹੁੰਦਾ ਹੈ, ਔਰ ਬਾਣੀ ਪੜ੍ਹਨ ਦੇ ਨਾਲ ਸਾਨੂੰ ਸਦੀਵੀ ਸੁੱਖ ਮਿਲਦਾ ਹੈ। ਪਰ ਅਜੇ ਮਨੁੱਖ ਦੁਖੀ ਬੜਾ ਹੈ, ਫਿਰ ਵੀ ਇਹਦਾ ਕਾਰਨ ਕੀ ਹੈ? ਕਿਸੇ ਨੂੰ ਵੇਖ ਲਓ, ਹਰ ਇੱਕ ਮਨੁੱਖ ਕਿਸੇ ਨਾ ਕਿਸੇ ਦੁੱਖ ਨਾਲ ਪੀੜਿਤ ਹੈ। ਦੁੱਖਾਂ ਦਾ ਫਰਕ ਹੋਏਗਾ, ਕਿਸੇ ਨੂੰ ਕਿਸੇ ਪ੍ਰਕਾਰ ਦਾ ਦੁੱਖ ਹੈ, ਕਿਸੇ ਨੂੰ ਕਿਸੇ ਪ੍ਰਕਾਰ ਦਾ ਦੁੱਖ ਹੈ, ਪਰ ਦੁੱਖਾਂ ਤੋਂ ਰਹਿਤ ਕੋਈ ਵੀ ਨਹੀਂ ਹੋਏਗਾ। ਫਰੀਦ ਨੇ ਤਾਂ ਕਹਿ ਦਿੱਤਾ, ਪਹਿਲਾਂ ਮੈਨੂੰ ਭੁਲੇਖਾ ਸੀ ਕਿ ਮੈਨੂੰ ਹੀ ਦੁੱਖ ਹੈ ਕਿਤੇ, ਕਹਿੰਦੇ ਜਦੋਂ ਮੈਂ ਹੁਣ ਦੇਖਿਆ ਤਾਂ ਸਾਰੇ ਦੁਖੀ ਨੇ। ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਮਾਇਆ ਜਗ। ਮੈਂ ਸਮਝਿਆ ਸੀ ਮੈਂ ਦੁਖੀ ਹਾਂ, ਕਿਉਂਕਿ ਫਰੀਦ ਦਾ ਦੁੱਖ ਹੋਰ ਤਰ੍ਹਾਂ ਦਾ ਹੈ, ਇਹ ਵੀ ਸਮਝੀਏ ਗੱਲ। ਫਰੀਦ ਦਾ ਦੁੱਖ ਕੀ ਹੈ? ਫਰੀਦ ਦੁਖੀ ਹੈ ਕਿ ਮੇਰੇ ਖੁਦਾ ਦੇ ਵਿਛੋੜੇ ਵਿਚ ਦੁਖੀ ਹਾਂ ਮੈਂ ਉਸਨੂੰ, ਉਸ ਖੁਦਾ ਦੇ ਵਿਛੋੜੇ ਵਿਚ ਦੁਖੀ ਹਾਂ, ਉਹਨੂੰ ਪਾਉਣ ਵਾਸਤੇ ਮੇਰਾ ਮਨ ਰੋਜ਼ ਚਾਹੁੰਦਾ ਹੈ। ਮੈਥੋਂ ਵਿਸਰਿਆ ਹੋਇਆ, ਤਪ ਤਪ ਲੋਹੇ ਲੋਹੇ ਹਾਥ ਨੂੰ ਰੋਰੋ, ਬਾਬਲ ਹੋਈ ਸੁਰ ਸਭ ਲੋਰੋ। ਤੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਤੈਨੂੰ ਲਿਓ ਲਿਓ ਕਰਕੇ ਤੈਨੂੰ ਮੈਂ ਬੜੇ ਵਿਛੋੜੇ ਦੀ ਅੱਗ ਵਿਚ ਪੈ ਕੇ ਯਾਦ ਕਰਦਾ, ਕਦੇ ਤੇ ਕਿਰਪਾ ਕਰ। ਤਪ ਤਪ ਲੋਹੇ ਲੋਹੇ ਹਾਥ ਨੂੰ ਰੋਰੋ, ਬਾਬਲ ਹੋਈ ਸੁਰ ਸਭ ਲੋਰੋ। ਮੈਂ ਕਮਲੀ ਹੋਈ ਤੈਨੂੰ ਭਾਲਦੀ ਫਿਰਦੀ ਹਾਂ, ਮੈਂ ਕਮਲੀ ਹੋ ਗਈ ਤੇਰੇ ਵਿਛੋੜੇ ਵਿਚ ਤੈਨੂੰ ਭਾਲਦੀ ਫਿਰਦੀ ਹਾਂ, ਕਦੇ ਤੇ ਕਿਰਪਾ ਕਰੇਗਾ। ਇੰਨਾ ਦੁੱਖ ਹੈ ਮੇਰੇ ਤੇਰੇ ਵਿਛੋੜੇ ਦਾ, ਵਿਧੜ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਕਹਿੰਦੇ ਮਹਾਰਾਜ ਇੰਨਾ ਮੈਨੂੰ ਦੁੱਖ ਹੈ, ਵਿਧੜ ਖੂਹੀ ਐਸੀ ਤੰਗ ਖੂਹੀ ਹੈ, ਪਰ ਜਿਹਦੇ ਵਿਚ ਅੰਧੇਰਾ ਖੂਹ ਅੰਧੇਰੇ ਦੀ ਅੰਧੇਰ ਹੈ, ਪਰ ਪਾਣੀ ਚੱਕਰ ਹੈ, ਪਾਣੀ ਵੀ ਗੰਦਾ ਹੈ, ਉਹਦੇ ਵਿਚ ਜਿਵੇਂ ਦੁੱਖ ਦੁੱਖ ਕੇ ਮਰੀਏ, ਇੰਨਾ ਦੁੱਖ ਹੈ ਵਿਧੜ ਖੂਹੀ ਮੁੰਦ ਅਕੇਲੀ। ਫਿਰ ਮੈਂ ਇਸਤਰੀ ਇਕੱਲੀ ਹੋਵਾਂ ਉਹਦੇ ਵਿਚ, ਜੰਗਲ ਉਜਾੜ ਬੀਆ ਬਾਂਧ ਦੇ ਵਿਚ ਇੱਕ ਇਸਤਰੀ ਇਕੱਲੀ ਹੋਵੇ, ਉਹਦੀ ਕਿਹੋ ਜਿਹੀ ਹਾਲਤ ਹੋਏਗੀ? ਫਰੀਦ ਆਪਣੇ ਵਿਛੋੜੇ ਦੀ ਹਾਲਤ ਵਰਣਨ ਕਰਦੇ ਨੇ, ਮੁੰਦ ਅਕੇਲੀ ਮੈਂ ਮਹਾਰਾਜ ਵਿਧੜ ਖੂਹੀ, ਬੜੀ ਬੜੀ ਭਿਅੰਕਰ ਖੂਹੀ ਹੈ, ਬੜੀ ਭਿਅੰਕਰ ਖਾਤਾ ਹੈ, ਬੜਾ ਭਿਅੰਕਰ ਖੂਹ ਹੈ ਜਿਹਦੇ ਜਗੀ ਪਈਆਂ ਮੈਂ, ਤੇ ਮੁੰਦ ਅਕੇਲੀ ਮੈਂ ਕੱਲੀ ਆ, ਨਾ ਕੋ ਸਾਥੀ ਨਾ ਕੱਢਣ ਵਾਲਾ ਕੋਈ ਸਾਥੀ, ਨਾ ਕੋ ਬੇਲੀ ਪਰ ਨਾ ਕੋਈ ਮਿੱਤਰ ਹੈ ਨਾ ਕੋਈ ਸਾਥੀ ਹੈ। ਵਿਧੜ ਖੂਹੀ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਫਿਰ ਕਹਿੰਦਾ ਪ੍ਰੀਤ ਜੀ ਜੇ ਦੇਖਾਂ ਤੈ ਮੇਰਾ ਅੱਲਾ ਬੇਲੀ, ਹੁਣ ਕੌਣ ਹੈ ਮੇਰਾ ਸਾਰਾ, ਇੱਥੇ ਮੇਰਾ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੂੰ ਹੀ ਹੈ, ਹੋਰ ਤੇ ਮੇਰਾ ਕੋਈ ਆਸਰਾ ਹੈ ਨਹੀਂ। ਪ੍ਰੀਤ ਨੂੰ ਇਹ ਦੁੱਖ ਹੈ ਕਿਉਂਕਿ ਦੁੱਖ ਸਾਰਿਆਂ ਦੇ ਆਪੋ ਆਪਣੇ ਨੇ ਗੁਰਮੁਖ ਪਿਆਰੇ ਹੋ। ਗਿਆਨਵਾਨ ਨੂੰ ਦੁੱਖ ਆਪਣਾ ਹੈ, ਅਗਿਆਨ ਅਗਿਆਨੀ ਨੂੰ ਆਪਣਾ ਦੁੱਖ ਹੈ। ਅਗਿਆਨੀ ਈਰਖਾ ਦੇ ਵਿਚ ਨਿੰਦਾ ਵਿਚ ਦੁਖੀ ਹੈ, ਗਿਆਨਵਾਨ ਆਪਣੇ ਗਿਆਨ ਦੇ ਵਿਚ ਜੋ ਪ੍ਰਾਪਤੀ ਕਰਨੀ ਚਾਹੁੰਦਾ ਨਹੀਂ ਹੋਈ ਇਹਦੇ ਵਿਚ ਦੁਖੀ ਹੈ। ਪਰ ਇੱਕ ਸ਼ੁਭ ਦੁੱਖ ਹੈ ਇੱਕ ਅਸ਼ੁਭ ਦੁੱਖ ਹੈ, ਇਹ ਜ਼ਰੂਰ ਹੈ। ਪ੍ਰੀਤ ਜੀ ਕਹਿੰਦਾ ਦੁਖੀ ਮੈਂ ਵੀ ਬਹੁਤ ਹਾਂ ਪਰ ਤੇਰੇ ਵਿਛੋੜੇ ਵਿਚ। ਮਹਾਰਾਜ ਸੱਚੇ ਪਾਤਸ਼ਾਹ ਕਦੋਂ ਕਿਰਪਾ ਕਰੇਗਾ? ਤੂੰ ਦੇ ਦੇਖਾ ਮੇਰਾ ਅੱਲੋ ਬੇਲੀ, ਮਹਾਰਾਜ ਸੱਚੇ ਪਾਤਸ਼ਾਹ ਤੂੰ ਕਦੋਂ ਕਿਰਪਾ ਹੋਏਗੀ? ਤਾਂ ਫਿਰ ਫਰੀਦ ਨੇ ਕਿਹਾ, ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਭਾਇਆ ਜਗ। ਕਹਿੰਦੇ ਸਾਰੇ ਸੰਸਾਰ ਦੁਖੀ ਹੈ, ਕਿਸੇ ਨੂੰ ਕਿਸੇ ਪ੍ਰਕਾਰ ਦਾ ਦੁੱਖ ਹੈ, ਕਿਸੇ ਪ੍ਰਕਾਰ ਦਾ। ਇਹ ਪਤਾ ਉਦੋਂ ਲੱਗਿਆ ਉੱਚੇ ਕਰਕੇ ਦੇਖਿਆ ਤਾਂ ਘਰ ਕਰੇ ਆ ਅੱਗ। ਘਰ ਘਰ ਦੇ ਵਿੱਚ ਉਹੀ ਅੱਗ ਬਲ ਰਹੀ ਹੈ ਦੁੱਖਾਂ ਦੀ, ਹਰ ਇੱਕ ਦੁਖੀ ਹੈ, ਹਰ ਇੱਕ ਦੁਖੀ ਹੈ, ਕਾਹਦਾ ਦੁਖੀ ਹੈ, ਕਾਰਨ ਕੀ ਹੈ? ਸੋ ਗੁਰੂ ਕੇ ਪਿਆਰੇ ਸਤਿਗੁਰੂ ਦੀ ਬਾਣੀ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਤੇ ਕਹਿੰਦੀ ਹੈ ਕਿ ਨਾਮ ਜਪਣ ਦੇ ਨਾਲ, ਗੁਰੂ ਕੀ ਬਾਣੀ ਪੜ੍ਹਨ ਦੇ ਨਾਲ ਕੋਈ ਦੁੱਖ ਨਹੀਂ ਰਹੇਗਾ, ਦੁੱਖਾਂ ਦੇ ਕਲੇਸ਼ਾਂ ਦਾ ਨਾਸ ਹੋ ਜਾਏਗਾ ਔਰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ। ਸਾਰੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਅਨੰਦ ਸੁਖੀਆਂ ਖੁਸ਼ੀਆਂ ਮਿਲ ਜਾਣਗੀਆਂ। ਤੇ ਫਿਰ ਵੀ ਜੋ ਕਿ ਉਹ ਤਿਆਰ ਖੜੇ ਨੇ, ਫਿਰ ਮਹਾਰਾਜ ਸੱਚੇ ਪਾਤਸ਼ਾਹ ਦੇ ਕਈ ਵਾਰੀ ਪ੍ਰਮਾਣ ਯਾਦ ਆਉਂਦੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਬੜੇ ਪ੍ਰਮਾਣ ਐਸੇ ਐਸੇ ਦਿੰਦੇ ਨੇ ਗੁਰਬਾਣੀ ਚ ਸਮਝਣ ਵਾਸਤੇ ਕਿ ਜੇ ਮੱਛੀ ਪਾਣੀ ਚ ਰਹਿੰਦੀ ਹੈ, ਜੇ ਉਹ ਪਾਣੀ ਚ ਘੰਟਾ ਛੱਡੀ ਉਸਨੂੰ ਵੀ ਸ਼ਾਮ ਨੂੰ ਤੈਨੂੰ ਘੰਟਾ ਲੈ ਚੱਲਾਂਗੇ, ਦੋ ਘੰਟੇ ਤੈਨੂੰ ਸੁਬਾਹ ਲੈ ਚੱਲਾਂਗੇ, ਕਿਤੇ ਮੱਛੀ ਵੱਧ ਸਕਦੀ ਹੈ? ਫਿਰ ਬਾਕੀ ਸਮਾਂ ਪਾਣੀ ਚ ਨਾ ਰਹੇ ਮੱਛੀ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਮਾਣ ਦਿੱਤਾ, ਜਿਉ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਤੇ ਭਾਈ ਜੇ ਤਾਂ ਸੁੱਖ ਲੈਣੇ ਨੇ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਜੀਵਨ ਹੀ ਹੈ ਉਹਦਾ, ਪਰ ਪਾਣੀ ਤੋਂ ਬਿਨਾਂ ਉਹ ਦੋ ਮਿੰਟ ਵੀ ਜਿਉ ਸਕਦੀ ਹੈ, ਤੇ ਤੂੰ ਵੀ ਗੁਰੂ ਦੇ ਪਿਆਰਾ ਬਾਣੀ ਤੋਂ ਬਿਨਾਂ ਤੇਰਾ ਮਿੰਟ ਵੀ ਜੀਵਨ ਨਾ ਹੋਵੇ, ਤੂੰ ਦੇਖ ਕੇ ਸੁੱਖ ਨਹੀਂ ਮਿਲਣਗੇ। ਹੁਣ ਮੱਛੀ ਕਿੱਥੇ ਦੁਖੀ ਹੈ? ਜਿਉਂ ਅੱਜ ਕਿਉਂ ਤੇਰਾ ਸੋਚਣ, ਜਿੰਨਾ ਪਾਣੀ ਬਹੁਤਾ ਉਹਨੇ ਮੱਛੀ ਨੂੰ ਬਹੁਤਾ ਸੁੱਖ, ਜਿੰਨਾ ਪਾਣੀ ਜ਼ਿਆਦਾ ਉਹਨੇ ਬਹੁਤਾ ਆਨੰਦ। ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਕਹਿੰਦੇ ਐਸਾ ਪ੍ਰੇਮ ਕੱਢ ਲਓ ਗੁਰਬਾਣੀ ਨਾਲ, ਗੁਰੂ ਦੇ ਨਾਲ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਇਸ ਦਿਨ ਵੀ ਰਹਿ ਸਕਦੀ ਹੈ, ਦੋ ਮਿੰਟ ਵੀ ਰਹਿ ਸਕਦੀ ਹੈ, ਉਹ ਮੱਛੀ ਪਾਣੀ ਦੇ ਵਿੱਚ ਹੀ ਰਹਿ ਸਕਦੀ ਹੈ, ਔਰ ਪਾਣੀ ਤੋਂ ਬਿਨਾਂ ਉਹਨੂੰ ਦੁਨੀਆਂ ਦੇ ਜੋ ਪਦਾਰਥ ਨੇ ਸਾਰੇ ਲਿਆ ਕੇ ਮੂਹਰੇ ਰੱਖ ਦੋ, ਰੇਸ਼ਮ ਦੇ ਲੱਛਿਆਂ ਚ ਲਪੇਟ ਕੇ ਰੱਖ ਦੋ, ਦੁਨੀਆਂ ਦੇ ਪਦਾਰਥ ਲਿਆ ਕੇ ਦੇ ਦੋ, ਮੱਛੀ ਦਾ ਕੋਈ ਜੀਵਨ ਨਹੀਂ ਹੈ। ਤੇ ਅਰਦਾਸ ਭਗਤ ਨੇ ਕਮਾਲ ਦਾ ਆਪਣਾ ਵਿਚਾਰ ਦਿੱਤਾ, ਕਹਿਣ ਲੱਗੇ ਦੁਖਤਾ ਹੈ, ਸੋਚ ਸਹੀ, ਮੱਛੀ ਦੀ ਕਿੰਨੀ ਪ੍ਰੀਤੀ ਹੈ ਤੇਰੇ ਨਾਲ ਪਾਣੀ ਦੇ ਨਾਲ, ਆਪਣੇ ਪਿਆਰੇ ਦੇ ਕਿੰਨੇ ਪਿਆਰ ਕਰਦੀ ਹੈ, ਸਾਡਾ ਗੁਰੂ ਨਾਲ ਕਿੰਨਾ ਪਿਆਰ ਹੈ। ਮਾਫ ਕਰਨਾ, ਅਸੀਂ ਗੁਰੂ ਦੀ ਸੇਵਾ ਦੇ ਬਹੁਤ ਕਰਦੇ ਹਾਂ, ਕਿਉਂਕਿ ਮੈਂ ਵੀ ਆਪਾਂ ਸਾਰੇ ਇੱਕੋ ਹੀ ਹਾਂ, ਮੈਂ ਨੀ ਵੱਖਰਾ ਹੈ ਤੁਹਾਡੇ ਨਾਲ, ਫਿਰ ਮੈਂ ਪਿੱਛੇ ਹੋਰ ਹੋਊਂਗਾ, ਤੁਸੀਂ ਤੇ ਗੁਰਮੁਖ ਪਿਆਰੇ ਹੋ ਸੁਣਨ ਵਾਲੇ। ਅਸੀਂ ਗੁਰੂ ਦੀ ਸੇਵਾ ਬਹੁਤ ਘੱਟ ਕਰਦੇ ਹਾਂ, ਮਨੁੱਖਾਂ ਨੂੰ ਦਿਖਾਵਾ ਬਹੁਤਾ ਕਰਦੇ ਹਾਂ। ਮਾਫ ਕਰ ਦੇਣਾ, ਪਹਿਲੀ ਮੈਂ ਮਾਫ਼ੀ ਮੰਗਾਂ। ਗੁਰੂ ਗ੍ਰੰਥ ਸਾਹਿਬ ਦੇ ਚੌਰ ਹੁੰਦਾ ਜਿੰਨਾ ਚਿਰ ਸੰਗਤ ਬੈਠੀ ਹੈ, ਜਦੋਂ ਸੰਗਤ ਚਲੇ ਗਈ ਗੁਰੂ ਗ੍ਰੰਥ ਸਾਹਿਬ ਤੇ ਹੋਊਗਾ, ਕਰਦੇ ਹਾਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਹਾਂ ਅਸੀਂ ਟਾਈਮ ਸਿਰ, ਟਾਈਮ ਟਾਈਮ ਬੰਨੇ ਹੋਏ, ਸਾਡੇ ਟਾਈਮ ਤੋਂ ਬਿਨਾਂ ਕੋਈ ਗੁਰੂ ਦੇ ਚਰਨਾਂ ਚ ਆਵੇ ਤੇ ਸਹੀ ਪਿਆਰੇ ਨਾਲ ਕੋਈ ਟਾਈਮ ਹੋਇਆ ਕਰਦਾ? ਜਿੱਥੇ ਪ੍ਰੇਮ ਹੈ ਉੱਥੇ ਟਾਈਮ ਕਾਹਦਾ, ਔਰ ਜਿੱਥੇ ਪ੍ਰੇਮ ਹੈ ਉੱਥੇ ਵਕਤ ਕਿਹੜਾ ਉਹਦੇ ਵਾਸਤੇ, ਸਮਾਂ ਕੀ ਉਹਦੇ ਵਾਸਤੇ, ਕੋਈ ਸਮਾਂ ਨਹੀਂ ਹੈ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ, ਜਿਨ੍ਹਾਂ ਦਾ ਐਸਾ ਪ੍ਰੇਮ ਬਣ ਜਾਏ, ਕਦੇ ਜੀਵਨ ਪੜ੍ਹੋ, ਕਦੇ ਸੰਤ ਦਾ ਬਹਾਦਰ ਸਿੰਘ ਜੀ ਨੇ ਸਾਰੀ ਸਾਰੀ ਰਾਤ ਪੱਖਾ ਚਲੀ ਜਾਂਦੀ, ਕਿ ਮੇਰੇ ਸਾਨੂੰ ਸੁੱਤੇ ਪਏ ਨੇ, ਸਾਰੀ ਸਾਰੀ ਰਾਤ ਪੱਖਾ ਚਲੀ ਜਾਂਦੀ। ਅਸੀਂ ਕਹਿੰਦੇ ਤਾਂ ਜੀਵਤ ਗੁਰੂ ਹੈ ਸਾਡਾ, ਪ੍ਰਗਟ ਗੁਰਾਂ ਕੀ ਦੇਹ ਹੈ, ਆਪਣੇ ਅੰਦਰ ਨੂੰ ਆਪ ਹੀ ਝਾਤ ਮਾਰੋ ਕਿ ਸਾਡਾ ਓਨਾ ਪ੍ਰੇਮ ਹੈ ਪ੍ਰਗਟ ਮਨੁੱਖ ਵਰਗ, ਇਹ ਝਾਤ ਮਾਰੋ ਅੰਦਰ ਨੂੰ। ਇਸੇ ਕਰਕੇ ਗੁਰਬਾਣੀ ਕਹਿੰਦੀ ਹੈ, ਗੁਰਬਾਣੀ ਐਸੀ ਨਹੀਂ ਹੈ ਕਿ ਜੇ ਗੁਰਬਾਣੀ ਨਾਲ ਗੁਰੂ ਨਾਲ ਜੁੜ ਜਾਈਏ ਕੋਈ ਰੋਗ ਨਹੀਂ ਹੋਏਗਾ, ਕੋਈ ਬਿਮਾਰੀ ਨਹੀਂ ਹੋਏਗੀ, ਕੋਈ ਝੋਰਾ ਨਹੀਂ ਹੋਏਗਾ, ਕੋਈ ਚਿੰਤਾ ਨਹੀਂ ਹੋਏਗੀ, ਗੁਰਬਾਣੀ ਨੇ ਫਰਮਾਨ ਕਰਤਾ। ਤੇ ਕਈ ਲੋਕ ਐਸੇ ਵੀ ਕਹਿੰਦੇ ਨੇ ਕਿਉਂਕਿ ਉਹ ਕਰ ਨਹੀਂ ਸਕਦੇ, ਕਰਨ ਤੋਂ ਬੇਮੁੱਖ ਹੋ ਕਰਕੇ, ਕਹਿੰਦੇ ਜੀ ਸੀਟ ਕਰਕੇ ਤਾਂ ਰੋਗ ਹੋਇਆ ਕਰਦੇ ਨੇ, ਮਨ ਕਰਕੇ ਉਹ ਰੋਗਾਂ ਨੂੰ ਸਾਰਨ ਦੀ ਸ਼ਕਤੀ ਆ ਜਾਂਦੀ ਹੈ। ਬਿਲਕੁਲ ਗਲਤ ਹੈ ਪ੍ਰਚਾਰ, ਗੁਰਬਾਣੀ ਤੋਂ ਪੁੱਛੋ। ਗੁਰਬਾਣੀ ਕਹਿੰਦੇ ਪ੍ਰਥਮੇ ਮਿਟਿਆ ਤਨਕਾ ਰੋਗ ਦੁੱਖ, ਪ੍ਰਥਮੇ ਮਿਟਿਆ ਤਨਕਾ ਦੁੱਖ, ਕਹਿੰਦੇ ਪਹਿਲਾਂ ਤੇਰੇ ਤਨ ਦਾ ਦੁੱਖ ਦੂਰ ਹੋਏਗਾ। ਜਿਹਦਾ ਤਨ ਦੁਖੀ ਹੈ ਨਾ, ਮਨ ਚਕਾਰ ਚ ਆ ਹੀ ਨਹੀਂ ਸਕਦਾ ਹੈ। ਐਸਾ ਕਿਹੜਾ ਮਨ ਹੈ ਜਿਹੜਾ ਤਨ ਨੂੰ, ਤਨ ਦੇ ਦੁੱਖ ਨੂੰ ਸਹਾਰ ਲਵੇ ਤੇ ਮਨ ਟਕਾਓ ਚ ਰਹਿ ਜਾਏ? ਮਹਾਰਾਜ ਦੇ ਕਹਿੰਦੇ ਪਹਿਲਾਂ ਤੇਰਾ ਸਗੋਂ ਤਨ ਦਾ ਦੁੱਖ ਦੂਰ ਹੋਏਗਾ, ਮਨ ਦਾ ਬਾਅਦ ਚ ਹੋਏਗਾ। ਪ੍ਰਥਮੇ ਮਿਟਿਆ ਤਨਕਾ ਦੁੱਖ, ਮਨ ਸਗਲ ਕੋ ਹੋਆ ਸੁਖ, ਫਿਰ ਕਹਿੰਦੇ ਤੇਰੇ ਮਨ ਨੂੰ ਸੁਖ ਹੋਏਗਾ। ਤੇ ਫਿਰ ਪ੍ਰੀਤੀ ਪ੍ਰੀਤੀ ਇਹੋ ਜਿਹੀ ਕਰਨੀ ਪਏਗੀ। ਰਵਿਦਾਸ ਜੀ ਕਹਿੰਦਾ ਇਹੋ ਜਿਹੀ ਪ੍ਰੀਤੀ ਕਰਨੀ ਪਏਗੀ। ਮੀਨ ਪਕੜ ਫੰਕਿਓ ਔਰ ਕਾਟਿਓ, ਕਹਿੰਦਾ ਦੇਖ ਤੇਰੀ ਪ੍ਰੀਤੀ ਦੇਖ ਉਹਦਾ ਆਪਣੇ ਨਾਲ ਪਾਣੀ ਨਾਲ ਕਿੰਨੀ ਹੈ ਮੱਛੀ ਦੀ। ਕਹਿੰਦੇ ਮੀਨ ਮੱਛੀ ਨੂੰ ਮੱਛ ਨੂੰ ਪਕੜ ਲਿਆ ਪਕੜਨ ਵਾਲੇ ਨੇ, ਮੀਨ ਪਕੜ ਫੰਕਿਓ ਫਾਜੀਆਂ ਕਰ ਲਈਆਂ ਔਰ ਕਾਟਿਓ ਉਹ ਕੱਟਦਾ ਸਿਲਸਿਲਾ ਬਣਾ ਲਿਆ। ਮੀਨ ਪਕੜ ਫੰਕਿਓ ਔਰ ਕਾਟਿਓ ਰਾਂਧ ਕੀਓ ਬਹੁ ਬਾਣੀ, ਫਿਰ ਉਹ ਬੜੀ ਤਰ੍ਹਾਂ ਰਹਿ ਲਿਆ ਉਸਨੂੰ ਕਈ ਤਰ੍ਹਾਂ ਕਰਕੇ। ਕਿਸੇ ਨੇ ਉਹਦੇ ਪਕੌੜੇ ਬਣਾ ਲਏ, ਕਿਸੇ ਨੇ ਸੁੱਕੀ ਬਣਾ ਲਈ, ਕਿਸੇ ਤਰੀ ਵਾਲੀ ਬਣਾ ਲਈ, ਕਿਸੇ ਨੇ ਕੁਛ ਬਣਾ ਲਿਆ, ਕਿਸੇ ਨੇ ਕੁਛ ਬਣਾ ਲਿਆ। ਤਾਂ ਮੀਨ ਪਕੜ ਫੰਕਿਓ ਔਰ ਕਾਟਿਓ ਰਾਂਧ ਕੀਓ ਬਹੁ ਬਾਣੀ, ਖੰਡ ਖੰਡ ਤਲ ਭੋਜਨ ਕੀਨੋ, ਖਾਣ ਵਾਲੇ ਨੇ ਚਿਸ ਚਿਸ ਕੇ ਡੰਡਾ ਨੇ ਭੋਜਨ ਲਾ ਕੇ ਖਾ ਲਿਆ। ਕਹਿਣ ਲੱਗਾ ਫਿਰ ਇੰਨਾ ਕਰਨ ਤੋਂ ਬਾਅਦ ਉਹ ਮੱਛੀ ਜਾਲ ਫਸ ਗਈ, ਚੀੜੀ ਫਾੜੀ ਗਈ, ਅੱਗ ਤੇ ਕਰਕੇ ਰਿੰਨੀ ਗਈ, ਖਾਣ ਵਾਲੇ ਨੇ ਚਿਤ ਚਿਤ ਕੇ ਖਾ ਲਈ ਔਰ ਖਾ ਕੇ ਆਪਣੇ ਪੇਟ ਤੇ ਲਗਾ ਲਈ। ਕਹਿਣ ਲੱਗਾ ਦੇਵੇ ਤੇਰਾ ਸੌ ਗੁਣੇ ਚੰਗੀ, ਅਜੇ ਵੀ ਪਾਣੀ ਪੀਤੀ ਛੱਡਦੀ ਹੈ, ਤੂੰ ਨਾ ਵਿਸਰਿਓ ਪਾਣੀ। ਮੀਨ ਪਕੜ ਫੰਕਿਓ ਔਰ ਕਾਟਿਓ ਰਾਂਧ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀ ਨਾ ਤੂੰ ਨਾ ਵਿਸਰਿਓ ਪਾਣੀ। ਖੰਡ ਖੰਡ ਕੇ ਚਿਤ ਚਿਤ ਕੇ ਖਾਣ ਵਾਲਾ ਖਾ ਗਿਆ ਔਰ ਫਿਰ ਉਹ ਖਾਣ ਵਾਲਾ ਮੱਛੀ ਪਾਣੀ ਬਾਰ ਬਾਰ ਪੀਂਦਾ, ਕੜੀ ਕੜੀ ਪੀਂਦਾ। ਭਾਵੇਂ ਸਿਆਲ ਦਾ ਮਹੀਨਾ, ਭਾਵੇਂ ਠੰਡ ਪੈਂਦੀ ਹੋਵੇ, ਬਰਫ਼ ਪੈਂਦੀ ਹੋਵੇ, ਪਰ ਜਿਹੜਾ ਮੱਛੀ ਖਾਂਦਾ, ਮੱਛੀ ਖਾਣ ਵਾਲਾ ਫਿਰ ਵੀ ਪਾਣੀ ਇੱਕ ਦਵਾਈ ਪੀਏਗਾ। ਕਹਿੰਦੇ ਐਸੀ ਪ੍ਰੀਤੀ ਹੈ ਮੱਛੀ ਦੀ, ਐਸੀ ਪ੍ਰੀਤੀ ਹੈ ਔਰ ਤੇਰੀ ਪ੍ਰੀਤੀ ਐਸੀ ਗੁਰੂ ਨਾਲ ਹੋ ਜਾਏ ਔਰ ਤੇਰਾ ਪ੍ਰੇਮ ਐਸਾ ਗੁਰੂ ਨਾਲ ਹੋ ਜਾਏ। ਤੇ ਮਹਾਰਾਜ ਕਹਿੰਦੇ ਮੈਂ ਦਾਵਾ ਕਰਦਾ ਤੈਨੂੰ ਕੋਈ ਰੋਕ ਨਹੀਂ, ਕੋਈ ਸ਼ੋਕ ਨਹੀਂ। ਹੁਣ ਅਸੀਂ ਗੁਰੂ ਕੀ ਬਾਣੀ ਵੀ ਸੁਣਦੇ ਹਾਂ ਪਰ ਦੂਜੇ ਪਾਸੋਂ ਮੈਲ ਬੜੀ ਤੁਰੀ ਆ ਰਹੀ ਹੈ, ਕਿਉਂਕਿ ਆਪਾਂ ਕੱਪੜਾ ਸਾਫ਼ ਵੀ ਕਰੀਏ ਤੇ ਮੈਲ ਵੀ ਨਾਲੇ ਲਾਈ ਜਾਈਏ। ਫਿਰ ਆਪਾਂ ਕਹੀਏ ਵੀ ਸਾਬਣ ਮਾਰੀ ਹੈ, ਕੈਮੀਕਲ ਮਾਰੇ ਨੇ, ਪਾਣੀ ਮਾਰਿਆ ਨਹੀਂ, ਉਹ ਤਾਂ ਠੀਕ ਸੀ, ਪਰ ਅਸੀਂ ਲਵੇੜਨ ਤੇ ਬਹੁਤਾ ਚਿਰ ਲਾਉਂਦੇ ਹਾਂ, ਸਾਫ਼ ਕਰਨ ਤੇ ਥੋੜਾ ਚਿਰ ਲਾਉਂਦੇ ਹਾਂ। ਸੋ ਗੁਰਮੁਖ ਪਿਆਰੇ ਮਹਾਰਾਜ ਦੇ ਕਹਿੰਦੇ ਮੱਛੀ ਵਰਗੀ ਪ੍ਰੀਤੀ ਹੋਵੇ ਮੱਛੀ ਤੋਂ ਬਿਨਾਂ ਇੱਕ ਮਿੰਟ ਸਕਿੰਟ ਵੀ ਗੁਰੂ ਤੋਂ ਬੇਮੁੱਖ ਨਹੀਂ ਹੋਣਾ ਚਾਹੀਦਾ, ਗੁਰੂ ਦੀ ਮੱਤ ਨੂੰ ਧਾਰਨ ਕਰਨਾ ਚਾਹੀਦਾ। ਗੁਰ ਕੀ ਮੱਤ ਤੂੰ ਲੇ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਤੇ ਦੂਜੇ ਪਾਸੇ ਮਹਾਰਾਜ ਹੋਰ ਕਹਿੰਦੇ ਨੇ ਗੁਰ ਕੀ ਮੱਤ ਹੈ ਕਿ ਹੁਣ ਗੁਰੂ ਕੀ ਮੱਤ ਤੇ ਗੱਲ ਕਰ ਲਈਏ। ਗੁਰੂ ਕੀ ਮੱਤ ਕੀ ਹੈ? ਗੁਰੂ ਕੀ ਮੱਤ ਹੈ ਅੰਮ੍ਰਿਤ ਵੇਲੇ ਜਾਗਣਾ, ਇਹ ਗੁਰੂ ਕੀ ਮੱਤ ਹੈ। ਜੇ ਅੰਮ੍ਰਿਤ ਵੇਲੇ ਵੀ ਸੁੱਤਾ ਪਿਆ ਗੁਰੂ ਕੀ ਮੱਤ ਨਹੀਂ ਹੈ, ਆਪਣੀ ਮੱਤ ਹੈ। ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਕਰਨਾ ਗੁਰੂ ਕੀ ਮੱਤ ਹੈ, ਜਿਹੜੀ ਠੀਕ ਕਰਨੀ ਹੈ। ਤੇ ਫਿਰ ਗੁਰੂ ਕੀ ਮੱਤ ਹੈ ਬਾਣੀ ਪੜ੍ਹਨੀ ਹੈ, ਅਤੇ ਗੁਰੂ ਕੀ ਮੱਤ ਹੈ ਸਿਮਰਨ ਕਰਨਾ ਹੈ, ਗੁਰੂ ਕੀ ਮੱਤ ਹੈ ਕਥਾ ਕੀਰਤਨ ਵੇਲੇ ਕਥਾ ਕੀਰਤਨ ਸੁਣਨਾ ਹੈ, ਔਰ ਗੁਰੂ ਕੀ ਮੱਤ ਹੈ ਸ਼ਾਮ ਨੂੰ ਫਿਰ ਬਾਣੀ ਦਾ ਨਿਤਨੇਮ ਕਰਨਾ, ਬਾਣੀ ਪੜ੍ਹਨੀ ਹੈ। ਗੁਰੂ ਕੀ ਮੱਤ ਹੈ ਕਿਸੇ ਦੀ ਨਿੰਦਿਆ ਨਹੀਂ ਕਰਨੀ, ਕਿਸੇ ਦੀ ਚੁਗਲੀ ਨਹੀਂ ਕਰਨੀ, ਕਿਸੇ ਦੀ ਈਰਖਾ ਨਹੀਂ ਕਰਨੀ ਹੈ। ਗੁਰੂ ਕੀ ਕਹਿੰਦਾ? ਕਹਿਣ ਲੱਗੇ ਭਾਈ ਆਪਣੇ ਮਨ ਵਿੱਚ ਕਿਸੇ ਦਾ ਬੁਰਾ ਨਾ ਪਰਖਾ, ਬੁਰਾ ਨਾ ਰੱਖੋ ਜੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਲਿਮਰਤ ਕਰੇ ਜੀ ਗੱਲ ਕਰ, ਪਰਾਏ ਦਾ ਬੁਰਾ ਨਾ ਚਿੰਨੋ, ਕਹਿੰਦੇ ਤੁਹਾਨੂੰ ਨਾ ਦੁੱਖ ਹੋਵੇਗਾ ਔਰ ਨਾ ਰੋਗ ਹੋਵੇਗਾ, ਨਾ ਤੁਹਾਨੂੰ ਕੋਈ ਚਿੰਤਾ ਹੋਏਗੀ। ਪਰਖਾ ਬੁਰਾ ਨਾ ਰੱਖੋ ਜੀਤ, ਤੁਮਕੋ ਦੁੱਖ ਨਹੀਂ ਭਾਈ ਮੀਤ। ਹੁਣ ਆਪਣੇ ਅੰਦਰ ਨੇੜਾ ਮਾਰੋ, ਅਸੀਂ ਪਰਾਏ ਦਾ ਬੁਰਾ ਚਿੰਨਦੇ ਹਾਂ ਕਿ ਨਹੀਂ। ਹੁਣ ਦੁਨੀਆਂ ਦੁਖੀ ਹੈ, ਚਿੰਤਾ ਤੁਰਿਆ ਦੁਨੀਆਂ ਨੂੰ, ਔਖ ਹੈ, ਬੜੇ ਔਖੇ ਨੇ। ਕਿਉਂ? ਇਹ ਦੇਖਿਆ ਦੁਨੀਆਂ ਨੂੰ, ਇਹ ਚਿੰਤਾ ਫਿਕਰ ਨਹੀਂ ਮੇਰੇ ਕੋਲੇ ਕੁਛ ਨਹੀਂ, ਦੂਜੇ ਕੋਲੇ ਕਿਉਂ ਬਹੁਤ ਕੁਛ ਹੈ, ਇਹੀ ਦੁੱਖ ਹੈ ਤੁਹਾਨੂੰ। ਹੁਣ ਸੁਣੋ ਗੁਰੂ ਕੀ ਮੱਤ। ਗੁਰੂ ਦੀ ਮੱਤ ਇਹ ਕਹਿੰਦੀ ਹੈ, ਲੋਕਾਂ ਨੇ ਕਿਹਾ ਬੜੀਆਂ ਅੰਬੈ ਸੰਤਰ ਪਾਗੋ, ਜੋ ਮਿਲਿਆ ਪਿਆਰਾ ਆਪਣਾ। ਤੇ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਹੋਰ ਕਹਿੰਦੇ ਨੇ, ਲੋਕ ਨੇ ਕਿਹਾ ਬੜੀਆਂ ਅੱਗੀ ਸੇਤੀ ਜਾਲ, ਇਹਦੀ ਜਲੀ ਨਾਮ ਵਿਸਾਰਿਆ ਇੱਕ ਨਾ ਚਲੀਆਂ ਨਾਲ। ਇਹ ਗੁਰੂ ਕੀ ਮੱਤ ਹੈ। ਗੁਰੂ ਕਹਿੰਦਾ ਲੋਕਾਂ ਦੀ ਬੜਿਆਈ ਚ ਨਾ ਫਰਾਜੀ ਕਹਿੰਦੇ, ਪਰ ਅਸੀਂ ਬੜਿਆਈ ਚੋਂ ਡਿੱਗਾ ਨਹੀਂ, ਸਾਡਾ ਜਿੰਨਾ ਕਰਮ ਹੈ, ਸਾਡਾ ਜਿੰਨਾ ਕਰਮ ਹੈ ਬੜਿਆਈ ਕਰਦੇ, ਮੇਰੀ ਸੋਭਾ ਹੋਵੇ, ਮੈਂ ਬੈਠਾ ਇਸ ਜਗ੍ਹਾ ਤੇ, ਮੈਂ ਵੀ ਹੋਵੇ ਬੈਠਾ ਵੀ ਮੇਰੀ ਬੜਿਆਈ ਹੋਵੇ, ਬਰਾਬਰ ਹੀ ਵਧੀਆ ਕਥਾ ਅੱਗੇ ਕਰਕੇ ਗਿਆ, ਬਹੁਤ ਵਧੀਆ ਬੋਲ ਕੇ ਗਿਆ, ਬਹੁਤ ਵਧੀਆ ਪ੍ਰਬੰਧਕ ਹੈ, ਬਹੁਤ ਵਧੀਆ ਮੈਂ ਘਰ ਨੂੰ ਚਲਾਉਣਾ, ਬਹੁਤ ਵਧੀਆ ਮੈਂ ਸਾਰਿਆਂ ਨੂੰ ਚਲਾਉਣ ਲੀਡਰ ਕਰਨ ਜਾਣਦਾ। ਇਹ ਬਣਿਆਈਆਂ ਕਰਦੇ ਸਾਰੇ ਝਗੜੇ ਚੱਲ ਰਹੇ ਨੇ, ਝਗੜਾ ਕਹਿੰਦਾ ਜਿੰਨੇ ਝਗੜੇ ਨੇ, ਜਿੰਨੇ ਰੇਸ ਨੇ, ਜਿੰਨੇ ਉਪੰਦਰ ਨੇ, ਬਣਿਆਈਆਂ ਕਰਦੇ। ਮੇਰੀ ਵਡਿਆਈ ਕਿਵੇਂ ਹੋਵੇ, ਮੇਰੀ ਵਡਿਆਈ ਕਿਵੇਂ, ਗੁਰ ਕੀ ਮੱਤ ਹੈ ਨੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਜਿਹੜੀਆਂ ਗੁਰੂ ਤੋਂ ਦੇਵ ਗੱਲਾਂ ਨੇ ਤੂੰ ਉਹਨਾਂ ਤੇ ਚੱਲਦਾ। ਜੋਗਣ ਗਿਆ ਵਡਿਆਈਆਂ ਅੱਗੀ ਸੇਤੀ ਜਾਲ, ਕਹਿੰਦੇ ਤੁਹਾਡੇ ਸਾਰਦੇ ਨਾ ਵਡਿਆਈਆਂ ਨੂੰ ਇਹਨੀ ਜਲੀ ਨਾਮ ਵਿਸਾਰਿਆ, ਕਹਿੰਦਾ ਇਹਨਾਂ ਦਾ ਨਾਮ ਵਿਸਾਰੇ ਕਿਉਂਕਿ ਵਡਿਆਈ ਜਿੱਥੇ ਹੋਵੇਗੀ ਹਉਮੈ ਆਏਗੀ, ਆਪਣੀ ਸੋਭਾ ਸੁਣ ਕੇ ਹੰਕਾਰ ਆਏਗਾ, ਜਿੱਥੇ ਹੰਕਾਰ ਹੈ ਉੱਥੇ ਪ੍ਰਮਾਤਮਾ ਨਹੀਂ। ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾ ਬਸੇ ਕਠਾਏ, ਹਉਮੈ ਤੇ ਨਾਮ ਦਾ ਵਿਰੋਧ ਹੈ, ਹਉਮੈ ਤੇ ਨਾਮ ਨਹੀਂ, ਨਾਮ ਹੈ ਤੇ ਹਉਮੈ ਨਹੀਂ, ਦੋਵੇਂ ਇੱਕ ਤਾਂ ਨਹੀਂ ਬਸਦੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਹਉਮੈ ਦੀਰਘ ਰੋਗ ਹੈ, ਇਹ ਤਾਂ ਬੜਾ ਭਾਰੀ ਬਹੁਤ ਭਾਰਾ ਰੋਗ ਹੈ ਹਉਮੈ ਦਾ, ਤੂੰ ਹਉਮੈ ਨੂੰ ਖਰੀਦਣ ਚੱਲੇ, ਤੂੰ ਪੈਸੇ ਵੀ ਲਾਵੇਗਾ, ਮਾਇਆ ਵੀ ਖਰਚ ਕਰੇਗਾ, ਕਰੋੜਾਂ ਕਰੋੜਾਂ ਰੁਪਈਆ ਲਾ ਕੇ ਇਲੈਕਸ਼ਨ ਲੜਦੇ ਨੇ, ਮੇਰੀ ਵਡਿਆਈ ਹੋਵੇ ਮੈਂ ਕੁਛ ਬਣਾ। ਦੇਖੋ ਅਸੀਂ ਗੁਰੂ ਕੀ ਮੱਤ ਪੀੜ ਤਾਂ ਜਾ ਰਹੇ ਹਾਂ। ਗੁਰੂ ਕੀ ਮੱਤ ਕਹਿੰਦੇ ਤਾਂ ਗੁਰੂ ਕੀ ਮੱਤ ਨੂੰ ਲਿਖੇ ਇਹ ਆਉਂਦੇ, ਗੁਰੂ ਦੀ ਮੱਤ ਧਾਰਨ ਕਰੇਗਾ ਤੈਨੂੰ ਸਾਰੇ ਸੁੱਖ ਮਿਲਣਗੇ, ਤੇ ਗੁਰੂ ਦੀ ਮੱਤ ਤੋਂ ਬੇਵਕੂਫ ਹੋਵੇਗਾ ਦੁਖੀ ਦੁੱਖ ਪੈਣਗੇ, ਮਾਰਾਂ ਪੈਣਗੀਆਂ, ਚੁੱਟਾਂ ਖਾਏਗਾ, ਬੇਵਕ ਹੋਏ ਰਾਮ ਤੇ ਲੱਗਣ ਜਨਮ ਬਿਜੋਗ, ਖਿਲਣਾ ਕੌੜੇ ਹੋਏ ਗਏ ਜਿੱਤਰੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕਿਆ ਕਿਸ਼ਤਾ ਰੋਵੇ ਰੋਜ, ਕਿਹਦੇ ਕੋਈ ਰੋਣੇ ਹੋਣੇ ਗੱਲ ਚ ਕੋਈ ਕੁਛ ਨੀ ਕਰ ਸਕਦਾ, ਇਹ ਤੇਰੇ ਕਰਮਾਂ ਨੀ ਕਰਨਾ ਜੋ ਕੁਛ ਕਰਨਾ। ਇਸ ਕਰਕੇ ਗੁਰਮੁਖ ਪਿਆਰਿਓ ਸਮੇਂ ਬੇਨਤੀ ਕਰਿਆ ਸੀ ਮਹਾਰਾਜ ਚਰਨਾਂ ਵਿਚ ਆਪਾਂ ਬੈਠੇ ਹਾਂ ਕਿ ਗੁਰੂ ਕੀ ਬਾਣੀ ਪੜ੍ਹਨ ਦੇ ਨਾਲ ਸੁਣਨ ਦੇ ਨਾਲ ਸਾਰੀਆਂ ਰੋਗਾਂ ਦਾ ਨਾਸ ਹੁੰਦਾ, ਸਾਰੇ ਦੁੱਖਾਂ ਦਾ ਨਾਸ ਹੁੰਦਾ, ਫਿਰ ਰੋਗ ਕਿਉਂ ਖੜੇ ਨੇ। ਮਹਾਰਾਜ ਕਹਿੰਦੇ ਭਾਈ ਬਾਣੀ ਤੇ ਸੱਚ ਹੈ ਪਰ ਮੈਲ ਭਰੀ ਹੈ, ਮੈਲ ਬਹੁਤ ਪਾਸੇ ਆ ਰਹੀ ਹੈ, ਮੈਲ ਤੋਂ ਰੋਗ ਪੈਦਾ ਹੁੰਦੇ ਨੇ, ਗੰਦਗੀ ਤੋਂ ਰੋਗ ਪੈਦਾ ਹੁੰਦੇ ਨੇ, ਮੈਲ ਬਹੁਤੀ ਆ ਰਹੀ ਹੈ, ਪਰ ਮੈਲ ਕਰਨਾ ਸਾਰੀ ਸਾਡੇ ਅੰਦਰ ਗੰਦੀਆਂ ਗੱਲਾਂ, ਗੰਦੇ ਗੀਤ, ਨਿੰਦਿਆ ਚੁਗਲੀ ਉਹ ਜਾਂਦੀ ਹੈ, ਅੰਦਰ ਮੈਲ ਹੈ, ਅੱਖਾਂ ਦੇ ਨਾਲ ਸਾਡੀ ਦੇਖਣੀ ਸ਼ੁੱਧ ਨਹੀਂ ਮੈਲ ਹੈ, ਜੀਭਾਂ ਦੇ ਨਾਲ ਸਾਡਾ ਬੋਲਣਾ ਸ਼ੁੱਧ ਨਹੀਂ ਮੈਲ ਹੈ, ਪਰ ਮਨ ਦੀ ਸਾਰੀ ਸੋਚਣੀ ਹੈ ਸ਼ੁੱਧ ਨਹੀਂ ਤਾਂ ਮੈਲ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਲ ਤੇ ਇੰਨੀ ਭਰੀ ਪਈ ਹੈ ਇੱਥੇ, ਇੰਨੀ ਜ਼ਿਆਦਾ ਹੈ, ਇਹ ਜਦੋਂ ਪਲ ਪਲ ਬਚਣ ਦੀ ਲੋੜ ਹੈ, ਪਰ ਅਸੀਂ ਮੈਲ ਨੂੰ ਖੁਦ ਖਰੀਦ ਕੇ ਲਿਆਉਂਦੇ ਹਾਂ। ਮਹਾਰਾਜ ਤੇ ਮੁਕਤੀ ਗੱਲ ਕਰਦੇ ਨੇ, ਕਹਿੰਦਾ ਕੌਣ ਕੌਣ ਮੈਲ ਹੈ ਇੱਥੇ। ਮਹਾਰਾਜ ਕਹਿੰਦੇ ਤੁਸੀਂ ਗੱਲ ਛੱਡੋ ਦੁਨੀਆਂ ਦੇ ਲੋਕਾਂ ਦੀ, ਛੋਟੇ ਮੋਟਿਆਂ ਦੀ, ਇਹਦੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਲਾ ਬ੍ਰਹਮਾ ਮੈਲਾ ਇੰਦ, ਕਹਿੰਦੇ ਜਿਹੜਾ ਬ੍ਰਹਮਾ ਸ੍ਰਿਸ਼ਟੀ ਨੂੰ ਸਾਜਣ ਵਾਲਾ ਕਹਾਉਂਦਾ ਨਾ, ਬ੍ਰਹਮ ਸੁਰ ਸਰੂਪ ਉਹ ਵੀ ਮੈਲਾ, ਉਹ ਵੀ ਮੈਲ ਹੈ, ਉਹ ਵੀ ਸਾਫ਼ ਨਹੀਂ ਹੈ। ਮੈਲਾ ਬ੍ਰਹਮਾ ਮੈਲਾ ਇੰਦ, ਇੰਦਰ ਜਿਹੜਾ ਹੈ ਦੇਵਤਿਆਂ ਦਾ ਰਾਜਾ ਮੰਨਿਆ ਗਿਆ ਬਹੁਤ ਵੱਡਾ, ਉਹ ਵੀ ਮੈਲਾ ਹੈ, ਉਹ ਵੀ ਸਾਫ਼ ਨਹੀਂ ਹੈ, ਉੱਥੇ ਹੀ ਮੈਲ ਹੈ। ਫਿਰ ਮਹਾਰਾਜ ਕਹਿੰਦੇ ਮੈਲਾ ਮੈਲਾ ਰੱਬ, ਰੱਬ ਜਿਹੜਾ ਸੂਰਜ ਦਾ ਅੰਗ ਨਾ, ਬਹੁਤ ਪ੍ਰਕਾਸ਼ ਹੈ, ਬਹੁਤ ਹੱਕ ਦਾ ਡਬਰਾ ਸਬੰਧ ਹੈ, ਪਰ ਇਹ ਕਹਿੰਦੀ ਮੈਲ ਨੂੰ ਕੱਢਦਾ ਹੋਵੇਗਾ, ਮੈਲ ਨੂੰ ਪੁੱਗ ਦਿੰਦਾ ਹੋਵੇਗਾ, ਤੇ ਮਹਾਰਾਜ ਕਹਿੰਦੇ ਜੀ ਖੁਦ ਮੈਲਾ, ਖੁਦ ਮੈਲਾ, ਰੱਬ ਮੈਲਾ, ਮੈਲਾ ਹੈ ਚੰਦ, ਮਹਾਰਾਜ ਕਹਿੰਦੇ ਚੰਦਰਮਾ ਹੀ ਮੈਲਾ ਹੈ, ਸੂਰਜ ਵੀ ਮੈਲਾ ਹੈ, ਤੇ ਮਹਾਰਾਜ ਕਹਿੰਦੇ ਫਿਰ ਮੈਲਾ ਮਲਤਾ ਹੈ ਉਹ ਸੰਸਾਰ, ਕਹਿੰਦੇ ਸਾਰਾ ਸੰਸਾਰ ਹੀ ਮੈਲਾ ਲੜ ਰਿਹਾ, ਦਿਨੇ ਵੀ ਤੇ ਰਾਤ ਵੀ ਮੈਲ ਹੀ ਮੈਲਾ ਰਹੀ ਹੈ, ਹੁਣ ਤੇ ਅਸੀਂ ਮੈਲ ਵਾਲੇ ਸੋਮੇ ਪੈਦਾ ਕਰਨੇ ਆਪ, ਕਿ ਜਿਹੜੀ ਰੱਬ ਦੀ ਕੁਦਰਤੀ ਮੈਲ ਸੀ ਉਹ ਥੋੜੀ ਰਹਿ ਗਈ ਸੀ, ਹੁਣ ਅਸੀਂ ਕੋਲੋਂ ਪੈਸੇ ਖਰਚ ਕੇ ਸੋਮੇ ਪੈਦਾ ਕੀਤੇ ਨੇ, ਮੈਲ ਵਾਲੇ ਟੀਵੀ ਲਿਆ ਕੇ ਘਰ ਘਰ ਰੱਖਣੇ, ਦੇਖੋ ਡਰਾਮੇ, ਦੇਖੋ ਫਿਲਮਾਂ ਮੈਲੀਆਂ, ਦੇਖੋ ਨਗ ਢੰਗੇ, ਦੇਖੀ ਚਲੋ ਮੈਲ ਹੀ ਮੈਲ ਆ ਕੇ ਹੁਣ ਖਰੀਦ ਲਈ ਮੈਲ ਤੇ ਪਹਿਲੀ ਵਾਧੂ ਸੀ, ਮਹਾਰਾਜ ਨੇ ਕਹਿੰਦੇ ਮੱਧਮ ਵਾਲੀ ਮੈਲ ਆ ਰਹੀ ਹੈ, ਪਰ ਪਹਿਲੀ ਬਸੇਰੀ ਆ ਰਹੀ ਸੀ, ਹੁਣ ਅਸੀਂ ਪੈਸੇ ਨਾਲ ਖਰੀਦ ਕੇ ਮੈਲ ਇਕੱਠੀ ਕਰਨ ਜਾ ਰਹੇ। ਮਹਾਰਾਜ ਕਹਿੰਦੇ ਮੈਲਾ ਮਲਤਾ ਹੈ ਉਹ ਸੰਸਾਰ, ਇਹ ਸੰਸਾਰ ਵੀ ਸਾਰਾ ਮੈਲ ਮਲ ਰਿਹਾ, ਤੇ ਮਹਾਰਾਜ ਕਹਿੰਦੇ ਫਿਰ ਮੈਲ ਮੈਲ ਤੋਂ ਰਹਿ ਕੇ ਇੱਕ ਹਰ ਨਿਰਮਲ ਜਾ ਕਾ ਅੰਤ ਨਾ ਪਾਰ, ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਿਰਮਲ ਹੈ ਤੇ ਬਾਕੀ ਸਭ ਮੈਲ ਹੈ, ਸਭ ਮੈਲ ਹੈ, ਮੈਲ ਤੇ ਮਨੁੱਖ ਪੈਦਾ ਹੁੰਦਾ, ਮੈਲ ਤੇ ਜਿਉਂਦਾ, ਮੈਲ ਤੇ ਮਰ ਜਾਂਦਾ, ਸਾਰੀ ਜ਼ਿੰਦਗੀ ਮੈਲ ਤੇ ਰਹਿੰਦਾ ਹੈ, ਇਸ ਕਰਕੇ ਤਾਂ ਹੀ ਦੁੱਖਾਂ ਔਰ ਤਕਲੀਫਾਂ ਚੱਲਦੀਆਂ ਪੈਂਦੀਆਂ ਨੇ ਗੁਰਮੁਖ ਪਿਆਰਿਓ। ਸੋ ਮੈਲ ਤੋਂ ਬਚਾਓ ਹੀ ਕਰਨਾ ਚਾਹੀਦਾ ਹਰ ਵੇਲੇ ਹਰ ਟਾਈਮ, ਫਿਰ ਉਹਦਾ ਪ੍ਰਮਾਣ ਕੀ ਹੈ ਕਿ ਮੱਛੀ ਵਾਂਗੂ ਮੱਛੀ ਨੂੰ ਹਰ ਟਾਈਮ ਹੀ ਬਚਾਅ ਕਰਨਾ ਚਾਹੀਦਾ, ਮੈਂ ਪਾਣੀ ਤੋਂ ਬਾਹਰ ਨਾ ਹੋ ਜਾਵਾਂਗੇ, ਮੱਛੀ ਦਾ ਯਤਨ ਹਰ ਵੇਲੇ ਹੋਈ ਹੈ ਕਿ ਮੈਂ ਪਾਣੀ ਤੋਂ ਬਾਹਰ ਨਾ ਹੋ ਜਾਵਾਂ, ਪਾਣੀ ਤੋਂ ਬਾਹਰ ਹੋਈ ਤੇ ਮੌਤ ਹੋਈ ਨੇ, ਤੇ ਸਿੱਖ ਦਾ ਯਤਨ ਹੋਵੇ ਮੈਂ ਪਾਣੀ ਤੋਂ ਬਾਹਰ ਨਾ ਹੋ ਜਾਵਾਂ, ਪਾਣੀ ਤੋਂ ਬਾਹਰ ਹੋਇਆ ਪਰ ਮੇਰੀ ਮੌਤ ਹੋ ਜਾਵੇਗੀ, ਇੱਕ ਖਿਣ ਪਲ ਬਿਸਰਿਆ ਤੂੰ ਸੁਆਮੀ ਜਾਣੋ ਵਰਤ ਪਚਾਸਾ। ਮਹਾਰਾਜ ਇਹ ਖਿਣ ਪਲ ਪਲ ਕਿੰਨਾ ਕੁ ਸਮਾਂ ਹੈ? ਅੱਖ ਖੋਲਦੇ ਹੋ ਨੀਚਦੇ 16 ਪਲ ਹੋ ਜਾਂਦੇ ਨੇ। ਇੰਨਾ ਥੋੜਾ ਸਮਾਂ ਵੀ ਤੈਥੋਂ ਮੈਂ ਵਿਸਰ ਜਾਵਾਂ, ਮੇਰੇ ਨਾਲ ਲੱਗੇ 50 ਸਾਲ 40 ਸਾਲ ਹੋ ਗਏ। ਪਰ ਕਿੰਨੀ ਮਹਾਰਾਜ ਸੱਚੇ ਪਾਤਸ਼ਾਹ ਦਾ ਪਿਆਰ ਹੈ ਗੁਰੂ ਨਾਲ। ਗੁਰੂ ਮਹਾਰਾਜ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੋਤਾ। ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਇੱਕ ਘੜੀ ਨਾ ਮਿਲੋ ਨਾ ਤਾਂ ਕਲਯੁਗ ਦਾ ਸਮਾਂ 4,32,000 ਸਾਲ ਦਾ ਬਣਦਾ। ਕਹਿੰਦੇ ਕਲਯੁਗ ਬੀਤ ਗਿਆ ਸਨ। ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੋਤਾ, ਹੁਣ ਤੱਕ ਮਿਲੀਏ ਪ੍ਰੈ ਸੁਧ ਭਗਵੰਤਾ। ਮੋਹ ਰਹਿ ਨਾ ਪਿਆਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰਦਰਬਾਰੇ ਜੀਉ। ਕਦੇ ਆਪਣੇ ਮਨ ਦੇ ਪਿਆਰ ਆ ਜਾਏ, ਰਾਤ ਨੂੰ ਨੀਂਦ ਨਾ ਆਏ, ਮੈਂ ਗੁਰੂ ਘਰ ਜਾਣਾ। ਔਰ ਰਾਤ ਨੂੰ ਚਾਹ ਚੜਿਆ ਰਹੇ, ਮੈਂ ਗੁਰੂ ਘਰ ਜਾਣਾ। ਮਨ ਵਿਚ ਖੁਸ਼ੀ ਪੈਦਾ ਹੋਏ ਅੰਮ੍ਰਿਤ ਆਏਗਾ, ਚਿੰਤਾ ਪੈਦਾ ਹੋਏ ਵੀ ਆਏ ਨਾ ਜਾਏ ਕਿਤੇ ਉੱਠਣਾ ਪਏਗਾ। ਫਿਕਰ ਪੈਦਾ ਹੋਇਆ ਮੇਰਾ ਕਦੇ ਅੰਮ੍ਰਿਤ ਵੇਲਾ ਚੜੇ ਨਾ ਜਾਏ, ਉੱਠਣਾ ਨਾ ਪੈ ਜਾਏ। ਤੋ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਪਤਾ ਕੀ ਕਹਿੰਦੀ ਹੈ? ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਭਾਈ ਉਹਨਾਂ ਦਾ ਬੇੜਾ ਪਾਰ ਹੋਣਾ। ਚੌਥਾ ਭੈਣ ਸਭਾ ਕਹਿ ਸੁਰਤਿਆ ਉਪਜੈ ਚਾਉ। ਕਹਿੰਦੇ ਜਦੋਂ ਚੌਥਾ ਭੈਣ ਆ ਜਾਏ ਨਾ, ਚੌਥਾ ਭੈਣ ਸਭਾ ਅੰਮ੍ਰਿਤ ਵੇਲਾ ਹੋਵੇ, ਜਿਨ੍ਹਾਂ ਦੀ ਸੁਰਤ ਵਾਹਿਗੁਰੂ ਨਾਲ ਜੁੜੀ ਹੋਈ ਹੈ ਉਹਨਾਂ ਦੇ ਮਨ ਚ ਚਾਉ ਪੈਦਾ ਹੋ ਜਾਂਦਾ। ਕਦੋਂ ਆਏਗਾ ਉਹ ਬੇੜਾ? ਕਦੋਂ ਆਏਗਾ ਉਹ ਬੇੜਾ? ਕਿਸੇ ਦੇ ਘਰ ਚ ਵਿਆਹ ਰੱਖਿਆ, ਅੰਤ ਨੂੰ ਇਹ ਦੁਖਦਾ ਹੀ ਹੋਣਾ ਹੈ। ਚਾਹ ਚੜਿਆ ਕਦੋਂ ਟਾਈਮ ਆਏਗਾ, ਕਦੋਂ ਸਮਾਂ ਆਏਗਾ? ਪਰ ਗੁਰੂ ਕੇ ਪਿਆਰੇ ਇੰਨੀ ਚਾਹ ਕਿਤੇ ਅੰਮ੍ਰਿਤ ਵੇਲਾ ਹੋ ਜਾਏ। ਚੌਥੇ ਪਹਿਲ ਸਭਾ ਕਹਿ ਸੁਰਤਿਆ ਉਪਜੇ ਚਾਉ। ਫਿਰ ਚਾਉ ਕੀ? ਤਿੰਨਾ ਦਰਿਆਵਾਂ ਚ ਦੋਸਤੀ, ਮਾਨੇ ਮੁੱਖ ਸੱਚਾ ਨਾਉ। ਇਹਦੇ ਬਾਅਦ ਮਾਨੇ ਮੁੱਖ ਹੈ, ਨਜ਼ਰ ਵੀ ਸਿਆਣੀ ਜਿੱਥੇ ਆ ਜਾਏ ਨਾ, ਕਿਉਂਕਿ ਰਵੀਵਾਰ ਸ਼ੁਰੂ ਪਹਿਲਾਂ ਹੁੰਦੇ ਸੀ, ਕੱਲ ਤੇ ਚਲੋ ਪਦਸ਼ੇਦ ਹੋ ਗਏ। ਜਿੱਥੇ ਨੰਦੇ ਨੂੰ ਸਿਆਰੀ ਆ ਜਾਏ ਮਾਨ ਨੇ, ਤੇ ਮੰਨਾ ਨੌਕਰ ਫਿਰ ਖੱਖੇ ਨੂੰ ਸਿਆਰੀ ਮੁੱਖ। ਇਹ ਮਾਨ ਮੁੱਖ ਅੱਡੋ ਦੀ ਬਾਤ ਹੈ, ਮਨ ਮੁੱਖੜੇ ਮਾਨੇ ਮੁੱਖ ਸੱਚਾ ਨਾਮ। ਉਹਦੇ ਮਨ ਵਿਚ ਵੀ ਅਤੇ ਉਹਦੇ ਮੁੱਖ ਵਿਚ ਵੀ ਸੱਚਾ ਨਾਮ ਹੈ। ਤਿੰਨਾਂ ਦਰਿਆਵਾਂ ਤੋਂ ਦੋਸਤੀ, ਕਿਹੜੇ ਦਰਿਆਵਾਂ ਨਾਲ? ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਬੜਾ ਅਲੰਕਾਰ ਬੰਨਿਆ। ਦਰਿਆਵਾਂ ਇੱਕ ਦਰਿਆ ਕਿਹੜੇ? ਗੁਰੂ ਸਮੁੰਦ ਨਦੀ ਸਭ ਸਿੱਖੀ, ਨਾਤਾ ਜਿਸ ਵੇਲੇ ਆਈ। ਕਹਿੰਦੇ ਗੁਰੂ ਸਮੁੰਦਰ ਹੈ, ਔਰ ਸਿੱਖ ਜਿਵੇਂ ਨਦੀਆਂ ਸਮੁੰਦਰ ਨੂੰ ਜਾਂਦੀਆਂ ਨੇ ਨਾ, ਪਹਾੜਾਂ ਦੇ ਚੀਰੇ ਚੀਰ ਕੇ ਔਰ ਬੜੇ ਬੜੇ ਮਾਰੂ ਥਲਾਂ ਦੇ ਰੇਤਿਆਂ ਵਿਚ ਆਪਣੇ ਨੂੰ ਚੀਰ ਕੇ ਅਧੀ ਵਿਚ ਕਿਤੇ ਰਹਿ ਜਾਂਦੀ ਹੈ। ਅਧਿਕ ਤੁਰ ਤੁਰ ਕੇ ਦਿਨੇ ਵੀ ਰਾਤ ਵੀ ਚੱਲੀ ਰਹਿੰਦੀ ਹੈ, ਚੱਲੀ ਰਹਿੰਦੀ ਹੈ। ਨਦੀ ਓਨਾ ਚਿਰ ਨਹੀਂ ਟਿਕਦੀ ਹੈ ਜਿੰਨਾ ਚਿਰ ਉਹਦਾ ਸਮੁੰਦਰ ਨਾਲ ਮਿਲਾਪ ਨਹੀਂ ਹੁੰਦਾ। ਭਾਵੇਂ ਜਿੰਨੇ ਮਰਜ਼ੀ ਟੱਕਰਾਂ ਮਾਰਦੇ ਪੈਣ ਪਹਾੜਾਂ ਦੇ ਨਾਲ, ਜਿੰਨੇ ਮਰਜ਼ੀ ਉਹਨੂੰ ਮਾਰੂ ਥਲਾਂ ਦੇ ਦੁੱਖ ਚੱਲੇ ਪੈਣ, ਪਰ ਉਹ ਦਿਨੇ ਵੀ ਤੁਰੀ ਰਹਿੰਦੀ ਹੈ ਤੇ ਰਾਤ ਨੂੰ ਵੀ ਤੁਰੀ ਰਹਿੰਦੀ ਹੈ। ਕਹਿੰਦੀ ਸਿੱਖਾਂ ਤੇਰਾ ਜੀਵ ਰਿਹਾ ਜਾਵੇ। ਗੁਰੂ ਸਮੁੰਦਰ ਹੈ, ਨਦੀ ਸਭ ਸਿੱਖੀ, ਤੇ ਨਦੀਆਂ ਰੂਪੀ ਸਿੱਖ ਗੁਰੂ ਵੱਲ ਤੁਰੇ ਰਹਿਣਗੇ। ਜਿਹੜੇ ਗੁਰੂ ਵੱਲ ਦਿਨੇ ਵੀ ਤੁਰੇ ਰਹਿਣ, ਰਾਤ ਨੂੰ ਵੀ ਤੁਰੇ ਰਹਿਣ, ਜਿਨ੍ਹਾਂ ਦੀ ਸੁਰਤ ਗੁਰੂ ਵੱਲ ਤੁਰੀ ਹੋ ਰਹੇ। ਮਹਾਰਾਜ ਕਹਿੰਦੇ ਉਹਨਾਂ ਗੁਰਸਿੱਖਾਂ ਉਹਨਾਂ ਦਰਿਆਵਾਂ ਚੋਂ, ਉਹ ਦਰਿਆ ਜਿਹੜੇ ਗੁਰੂ ਵੱਲ ਨੂੰ ਤੁਰ ਰਹੇ ਨੇ, ਗੁਰੂ ਪਿਆਰੇ ਉਹਨਾਂ ਨਾਲ ਦੋਸਤੀ ਰੱਖ। ਤੇਰੀ ਦੋਸਤੀ ਕਿਹਦੇ ਨਾਲ ਹੈ? ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾਤਲ ਬੰਦ। ਤੇਰੀ ਦੋਸਤੀ ਮਨਮੁੱਖਾਂ ਨਾਲ, ਤੇਰਾ ਕੰਮ ਕੀ ਹੈ? ਸੰਤਾਂ ਨਾਲ ਵੈਰ ਕਮਾਨ ਨੇ, ਦੁਸ਼ਟਾਂ ਨਾਲ ਮੋਹ ਪਿਆਰ, ਅੱਗੇ ਪਿੱਛੇ ਸੁਖ ਨਹੀਂ ਪਰ ਜੰਮੇ ਬਾਰੋ ਬਾਰ। ਕਹਿੰਦੇ ਫਿਰ ਤੇਰਾ ਇਹ ਕੰਮ ਹੈ? ਨਹੀਂ ਭਾਈ, ਉਹ ਜਿਹੜੇ ਸੰਤ ਸਿੱਖ ਗੁਰੂ ਕੇ ਪਿਆਰੇ ਨੇ, ਜਿਹੜੇ ਗੁਰੂ ਵੱਲ ਨੂੰ ਤੁਰੇ ਹੋਏ ਨੇ, ਤਿੰਨਾਂ ਦਰਿਆਵਾਂ ਚੋਂ ਦੋਸਤੀ ਮਾਨੇ ਮੁੱਖ ਸੱਚਾ ਨਾਉ। ਉਹਨਾਂ ਗੁਰਮੁਖ ਪਿਆਰਾ ਦੋਸਤੀ ਦਾ ਭਾਵ ਹੈ ਪ੍ਰੇਮ ਕਰ ਸਖਤ ਕਰ ਉਹਨਾਂ ਦੀ ਨਾਮ ਦੇ ਰਸੀਆਂ ਜਿਹੜੇ ਇੱਧਰ ਤੁਰੇ ਹੋਏ ਨੇ। ਔਰ ਸਿੱਖਾਂ ਅੱਜ ਦੇ ਤੇਰੇ ਕੋਲ ਮਹਾਰਾਜ ਨੇ ਕਿਰਪਾ ਹੀ ਬੜੀ ਕੀਤੀ ਹੈ ਗੁਰੂ ਦੇ ਕੋਲੇ ਆਉਣ ਦੀ। ਕਿਤੇ ਪੁਰਾਣੇ ਜਮਾਨਿਆਂ ਚ ਕਿਤੇ ਇੰਨੇ ਸੌਖ ਸੀ, ਕਿਤੇ ਇਸ਼ਨਾਨ ਕਰਨ ਵਾਸਤੇ ਕਿਤੇ ਖੂਹ ਤੇ ਜਾਣਾ ਪੈਂਦਾ ਸੀ, ਕਿਸੇ ਦਰਿਆ ਤੇ ਜਾਣਾ ਪੈਂਦਾ ਸੀ, ਕਿਸੇ ਨਾਲੇ ਤੇ ਜਾਣਾ ਪੈਂਦਾ ਸੀ, ਕਿਸੇ ਨਦੀ ਤੇ ਜਾਣਾ ਪੈਂਦਾ ਸੀ। ਪਰ ਫਿਰ ਵੀ ਰਾਤ ਨੂੰ ਨਦੀਆਂ ਤੇ ਜਾ ਕੇ ਇਸ਼ਨਾਨ ਕਰਕੇ ਵੀ ਸਿੱਖ ਜੁੜਦਾ ਸੀ। ਸਿੱਖ ਦੀ ਗੱਲ ਛੱਡੋ, ਜਿੱਥੇ ਬੇਦ ਦਾ ਗੁਰਦੁਆਰਾ ਨੇ ਸੁਲਤਾਨਪੁਰ ਲੋਧੀ, ਇੱਥੇ ਉਹਨਾਂ ਨਦੀ ਸੀ, ਗੁਰਦੁਆਰਾ ਦੇ ਬਾਅਦ ਬਣਿਆ ਤੇ ਗੁਰਦੁਆਰਾ ਰੋੜਾ ਸੀ ਉਦੋਂ। ਮਹਾਰਾਜ ਸੱਚੇ ਪਾਤਸ਼ਾਹ ਨਦੀ ਤੇ ਕਰਾਲੇ ਤੇ ਜਾਂਦੇ ਨੇ, ਔਰ ਰਾਤ ਨੂੰ 2 ਵਜੇ ਆ ਕੇ ਇਸ਼ਨਾਨ ਕਰਦੇ ਨੇ। ਦੀਨ ਦੁਨੀਆਂ ਦੇ ਮਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਣੀ ਦਾ ਸਾਧਨ, ਬੇਈ ਨਦੀ ਜਾ ਕੇ ਇਸ਼ਨਾਨ ਕਰਦੇ ਨੇ। ਕੋਈ ਸਾਧਨ ਸੀ ਪਹਿਲਾਂ? ਕੁਛ ਅੱਜ ਤੋਂ 50 ਸਾਲ ਪਹਿਲਾਂ ਸਾਧਨ ਨਹੀਂ ਸੀ ਇਹੋ ਜਿਹੇ। ਅੱਜ ਦੀ ਗੱਲ ਤੱਕ ਪੁਰਾਣੀ ਗੱਲ ਹੈ। ਉੱਥੇ ਫਿਰ ਇਸ਼ਨਾਨ ਕਰਕੇ ਤੇ ਗੁਰੂ ਨਾਲ ਜੁੜਨਾ, ਅੱਜ ਕੱਲ ਦੇ ਤੇਰੇ ਕੋਲ ਸਾਧਨ ਹੈ ਜੇ ਗੁਰੂ ਨੇ ਕਿਰਪਾ ਕੀਤੀ ਨਾਲ ਲੱਗ ਵੀ ਤੇਰੇ ਕਮਰੇ ਤੇ ਨਹਾਉਣ ਵਾਲਾ ਇਸ਼ਨਾਨ ਖਾਨਾ ਬਣਿਆ ਤੇਰੇ ਕੋਲੇ ਗੁਰੂ ਘਰ ਆਉਣ ਵਾਸਤੇ ਗੁਰੂ ਨੇ ਕਿਰਪਾ ਕੀਤੀ ਹੈ ਤੈਨੂੰ ਗੱਡੀ ਦਿੱਤੀ ਹੈ ਚੜ੍ਹਨ ਵਾਸਤੇ ਤੈਨੂੰ ਕਿਰਪਾ ਕੀਤੀ ਹੈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਤੈਨੂੰ ਕੁਛ ਉਹਦੇ ਚਲਾਉਣ ਦੇ ਸਾਧਨ ਦਿੱਤੇ ਨੇ ਇੰਨੇ ਸਾਧਨ ਦੇ ਹੁੰਦਿਆਂ ਹੋਏ ਵੀ ਤੂੰ ਗੁਰੂ ਕੇ ਵੱਲ ਨਹੀਂ ਤੁਰਦਾ ਇੰਨੀ ਮਹਾਰਾਜ ਦੀ ਮਿਹਰ ਹੁੰਦਿਆਂ ਹੋਇਆ ਵੀ ਤੂੰ ਗੁਰੂ ਵੱਲ ਨਹੀਂ ਤੁਰ ਸਕਦਾ ਹੈ ਤਨ ਤਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ 12 ਸਾਲ ਤੁਰੇ ਨੇ ਮਹਾਰਾਜ ਪੈਦਲ 12 ਸਾਲ ਕਿੰਨੀ ਦੂਰ ਉਸ ਟਾਈਮ ਤੇ ਉਹ ਤਿੰਨ ਪੋਹ ਸੀ ਤੇ ਅੱਜ 10 ਕਿਲੋਮੀਟਰ ਬਾਟ ਹੈ 10 ਕਿਲੋਮੀਟਰ 10 ਕਿਲੋਮੀਟਰ ਬਾਹਰ ਤੋਂ ਜਾ ਕੇ ਪਾਣੀ ਦੀ ਗਾਗਰ ਭਰ ਕੇ ਲਿਆਣੀ ਉਮਰ 72 ਸਾਲ ਦੀ ਕੋਈ ਬੁੱਢਾ ਕਿਸੇ ਮੈਂ ਕੀ ਕਰਾਵਾਂ ਮੈਂ ਤੇ ਬੁੱਢਾ ਹੋ ਗਿਆ ਉਹ ਗੁਰੂ ਅਮਰਦਾਸ ਤੋਂ ਪੁੱਛੋ 72 ਸਾਲ ਦੀ ਉਮਰ ਦੇ ਵਿੱਚ ਸੇਵਾ ਕਿੰਨਾ ਚਿਰ ਕੀਤੀ ਹੈ ਲਗਾਤਾਰ ਦ੍ਰਿੜ ਕਰਮ ਪੱਕਾ ਕਰਮ ਕੀਤਾ 12 ਸਾਲ 12 ਸਾਲ ਦੇ ਵਿੱਚ ਬੜੇ ਚੱਕਰ ਆਏ ਹੋਣਗੇ ਬੜੀਆਂ ਢੇੜੀਆਂ ਆਈਆਂ ਹੋਣਗੀਆਂ ਬੜੇ ਮੀਂਹ ਪਏ ਹੋਣਗੇ ਔਰ ਬੜੇ ਬਰਫ ਪਈਆਂ ਹੋਣਗੀਆਂ ਧੁੰਦਾਂ ਪਈਆਂ ਹੋਣਗੀਆਂ 12 ਸਾਲ ਚ ਕਿੰਨਾ ਕੁਝ ਬੀਤਦਾ ਅਸੀਂ ਗੱਡੀਆਂ ਤੇ ਆਉਣ ਤੋਂ ਕਹਿੰਦੇ ਨੇ ਹੁਣ ਤਾਂ ਗੱਡੀ ਚੱਲ ਰਹੀ ਹੈ ਚੱਲ ਚਾਲ ਕਰਦੇ ਆ ਤਾਂ ਸੁਣੋ ਬਹੁਤੀ ਪੈ ਗਈ ਗੱਡੀ ਨੀ ਨਿਕਲਣੀ ਵਿੱਚ ਤੇ ਕਦੇ ਗੁਰੂ ਅਮਰਦਾਸ ਨੂੰ ਪੁੱਛੋ ਕਦੇ ਇੱਕ ਦਿਨ ਵੀ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਤੋਂ ਵਾਂਗਾ ਨਹੀਂ ਰਿਹਾ ਸੇਵਾ ਕਰੀ ਔਰ ਫਿਰ ਜੇ ਉਹ ਸੇਵਾ ਕੀਤੀ ਆਇਆ ਸੀ ਸਿੱਖ ਬਣਨ ਵਾਸਤੇ ਗੁਰੂ ਦਾ ਮੰਤਰ ਲੈਣ ਵਾਸਤੇ ਕਿ ਮੈਂ ਨਿਗੋੜੇ ਹੀ ਚੱਲਿਆ ਨਿਗੋੜੇ ਦੇ ਡਰ ਤੋਂ ਆਇਆ ਹੋਇਆ ਗੁਰੂ ਬਣ ਕੇ ਨਿਕਲਿਆ ਆਇਆ ਸੀ ਨਾ ਨਿਗੋੜਾ ਅਜੇ ਤੱਕ ਬੇਨਤੀ ਕਰਦਾ ਸੀ ਬੀਬੀ ਅਮਰੋ ਦੇ ਚਰਨਾਂ ਚ ਬੀਬੀ ਬੇਟਾ ਮੈਂ ਤੇ ਨਿਗੋੜੇ ਹੀ ਰਹਿ ਗਿਆ ਤੇ ਜਿਹੜੇ ਗੁਰੂ ਦੀ ਬਾਣੀ ਪੜ੍ਹਦੀ ਮੇਰੇ ਤੇ ਕਿਰਪਾ ਕਰੀ ਮੈਨੂੰ ਲੈ ਚੱਲ ਉੱਥੇ ਮੈਂ ਗੁਰੂ ਵਾਲਾ ਬਣ ਜਾਵਾਂ ਮੈਂ ਸਾਵਾ ਕੋਈ ਥਾਲ ਬਣ ਜਾਏ ਮੇਰਾ ਮੈਂ ਨਿਮਾਣਾ ਮੇਰਾ ਕੋਈ ਮਾਣ ਬਣ ਜਾਏ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਾ ਕੀਤੀ ਔਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੇਵਾ ਕਰਨ ਦਾ ਇੰਨਾ ਫਲ ਮਿਲਿਆ ਕਿ ਸਿੱਖ ਬਣ ਵਾਸਤੇ ਗੁਰੂ ਬਣ ਕੇ ਨਿਕਲੇ ਗੁਰੂ ਬਣੇ ਸੋ ਗੁਰੂ ਦੇ ਪਿਆਰੇ ਮਹਾਰਾਜ ਕਹਿੰਦੇ ਤੇਨਾ ਦਰਿਆਵਾਂ ਸਿਉਂ ਦੋਸਤੀ ਮਨ ਮੁਖ ਸੱਚਾ ਨਾਉ ਮਾਨਿਆ ਤੇ ਮੁਖ ਵਿੱਚ ਸੱਚਾ ਨਾਮ ਵਾਹਿਗੁਰੂ ਪਰਮੇਸ਼ਰ ਦਾ ਜਿਹਨਾਂ ਚੌਥਾ ਪੈਰ ਫਿਰ ਅੱਗੇ ਵੱਜ ਕੇ 7 ਪੈਰ ਹੋਰ ਇਹ ਵੀ ਸਮਝ ਲੈਣਾ ਕਿ ਕਦੇ ਅਸੀਂ 1 ਪਹਿਰ ਜਾਂ 1 ਘੰਟਾ ਸੁਣੀ ਬਾਣੀ ਉਸ ਤੋਂ ਮਗਰੇ ਟੀਵੀ ਜਾ ਕੇ ਬਰੋੜ ਲੈ ਕੇ ਦੇਖੀ ਗਏ ਜੋ ਮਰਜ਼ੀ ਦੇਖੀ ਉੱਥੇ ਉਸ ਤੋਂ ਮਗਰੋਂ ਨਿੱਤਿਆ ਚੁਗਲੀਆਂ ਕਰਨ ਦਾ ਟਾਈਮ ਉਹ ਟਾਈਮ ਕੋਈ ਨੀ ਹੈ ਚੱਲੀ ਜਾਣਾ ਉਹਦੀ ਕਰ ਲਈ ਇਹ ਨੀ ਕਰ ਲਈ ਉਹ ਕਰ ਲਈ ਇਹ ਕਰ ਲਈ ਮਹਾਰਾਜ ਕਹਿੰਦੇ ਫਿਰ 7 ਪਹਿਰ ਬਚ ਗਏ ਬਾਕੀ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਫਿਰ ਕੀ ਕਰਨਾ ਕਹਿੰਦੇ 7 ਪਹਿਰ ਜਿਉਣੀ ਕਿਤੋਂ 1 ਪਹਿਰ ਕਰਕੇ ਆਇਆ ਗੁਰੂ ਦੀ ਸੇਵਾ ਘੰਟਾ ਸੁਣ ਕੇ ਆਇਆ ਬਾਣੀ ਔਰ ਘੰਟਾ ਤੇ ਗੁਰੂ ਨਾਲ ਜੁੜੀ ਹੈ ਮਿੱਤਰ ਤੇਰਾ ਮਨ ਸਾਫ ਹੋਇਆ 23 ਘੰਟੇ ਨੂੰ ਮੇਲਾ ਕਰੀ ਜਾਏ 23 ਘੰਟੇ ਮੇਲਾ ਕਰੀ ਜਾਏ ਪਹਿਲਾਂ ਕੀ ਲੱਗਿਆ ਪਹਿਲਾਂ ਅਸੀਂ ਕੱਪੜੇ ਨੂੰ ਧੋ ਕੇ ਜਾਈਏ ਘਾਟ ਤੇ ਚੰਗੀ ਤਰ੍ਹਾਂ ਸਾਫ਼ ਕਰੀ ਮੇਲਾ ਕਰੀ ਜਾਈਏ ਕੋਈ ਫਾਇਦਾ ਉਹਦੀ ਸੰਭਾਲ ਕੀ ਹੈ ਜਿਹੜਾ ਕੱਪੜਾ ਅਸੀਂ ਕੱਪੜਾ ਧੋ ਕੇ ਉਹਦੀ ਅਸੀਂ ਪ੍ਰੈਸ ਕਰਾ ਕੇ ਉਹਦੀ ਗਰੀ ਚੁੱਟਣ ਦਾ ਦੱਸਦੇ ਆ ਕਿ ਪਾ ਕੇ ਬੈਠੀ ਨਾ ਕੱਪੜੇ ਸੰਭਾਲ ਕਰਦੇ ਆ ਕਦੇ ਮਨ ਦੀ ਗਰੀ ਵੀ ਦੇਖਿਆ ਕਿ ਟੁੱਟਦੀ ਸੀ ਕਿਤੇ ਕਦੇ ਮਨ ਦੀ ਪ੍ਰੈਸ ਕਰੀ ਵੀ ਦੇਖਿਆ ਕਿ ਖਰਾਬ ਤੇ ਨੀ ਹੋਣਾ ਜੀ ਫਿਰ ਮਹਾਰਾਜ ਕਹਿੰਦੇ ਇਹਨੂੰ ਖਰਾਬ ਤੋਂ ਬਚਾ ਕਿਵੇਂ ਬਚਾਉਣਾ ਮਹਾਰਾਜ ਕਹਿੰਦੇ 7ਪਹਿਰੀ 7 ਪਲਾ ਜਿਹੜੇ ਬਾਕੀ 7 ਪਹਿਰ ਬਚ ਗਏ 4ਵੇਂ ਪਹਿਰ ਤਾਂ ਤੂੰ ਗੁਰੂ ਨਾਲ ਜੁੜਿਆ ਤੂੰ ਗੁਰੂ ਦੇ ਪਿਆਰੇ ਨਾਲ ਜੁੜਿਆ ਤੇਰੇ ਮਨ ਤੇ ਮੁਖ ਤੇ ਵਾਹਿਗੁਰੂ ਦਾ ਸਿਮਰਨ ਹੋਇਆ ਬਾਕੀ ਬਚ ਗਏ 7 ਪਹਿਰ ਉਦੋਂ ਕੀ ਕਰਨਾ ਫਿਰ ਮਹਾਰਾਜ ਕਹਿੰਦੇ ਉਦੋਂ 7ਪਹਿਰੀ 7 ਪਲਾ ਬਹੀਏ ਪੜਿਆ ਪਾਸ 7ਪਹਿਰਾਂ ਚ 7 ਪਲਾ ਉਹਨਾਂ ਪੜਿਆ ਕੋਲ ਬੈਠਣਾ ਜਿਹੜੇ ਬਾਣੀ ਪੜ੍ਹਨ ਵਾਲੇ ਦੇ ਨਾਮ ਜਪਣ ਵਾਲੇ ਨੇ ਤੇ ਯੂਨੀਵਰਸਿਟੀਆਂ ਦੇ ਕਾਲਜਾਂ ਦੇ ਪੜ੍ਹੇ ਨੀ ਜਿੱਥੇ ਸਾਨੂੰ ਰਚਨਾ ਸਿਖਾਇਆ ਜਾਂਦਾ ਜਿੱਥੇ ਸਾਨੂੰ ਕਾਮ ਵਾਸਨਾ ਦੀ ਸੋਝੀ ਸਿਖਾਈ ਜਾਂਦੀ ਹੈ ਜਿੱਥੇ ਸਾਨੂੰ ਭੰਗੜੇ ਸਿਖਾਏ ਜਾਂਦੇ ਨੇ ਜਿੱਥੇ ਸਾਨੂੰ ਅੱਧਾ ਨੰਗਾ ਨੰਗਾ ਉਸ ਗੱਲ ਦੀ ਪੜ੍ਹਾਈ ਨੀ ਹੈ ਉਹ ਪੜ੍ਹਾਈ ਕਿਹੜੀ ਹੈ ਕਹੇ ਪੜ੍ਹਿਆ ਪਾਸ ਜਿਹੜੇ ਨਾਮ ਦੀ ਬਾਣੀ ਨੂੰ ਪੜ੍ਹਨ ਵਾਲੇ ਨੇ ਗੁਰੂ ਨੂੰ ਗੁਰੂ ਦੀ ਬਾਣੀ ਨੂੰ ਪੜ੍ਹਨ ਵਾਲੇ ਨੇ ਸਿਆਣੇ ਨੇ ਜਿਹੜੇ ਗਿਆਨਵਾਨ ਨੇ ਜਿਨ੍ਹਾਂ ਨੂੰ ਰੱਬ ਦਾ ਗਿਆਨ ਹੈ ਰੱਬੀ ਗਿਆਨ ਹੈ ਉਹਨਾਂ ਦੇ ਕੋਲ ਬੈਠ ਕਿਹੜੇ ਪੜ੍ਹਿਆ ਕੋਲ ਉੱਥੇ ਪਾਪ ਪੁੰਨ ਵਿਚਾਰੀ ਹੈ ਉਹਨਾਂ ਪੜ੍ਹਿਆ ਕੋਲ ਬੈਠ ਜਿੱਥੇ ਇਸ ਗੱਲ ਦੀ ਸੋਝੀ ਹੈ ਕਿ ਪਾਪ ਕਰਨਾ ਹੈ ਤੇ ਪੁੰਨ ਕਰਨਾ ਜਿਹਦੇ ਪਾਪ ਪੁੰਨ ਕਰਨ ਦੀ ਸੋਝੀ ਹੋਈ ਹੈ ਉੱਥੇ ਕੀ ਬੈਠੇ ਕਰੇਗਾ ਜਿਹਦੇ ਕੇਵਲ ਪਾਪ ਹੀ ਪਾਪ ਰਚਿਆ ਜਾਂਦਾ ਉੱਥੇ ਫਿਰ ਕੀ ਕਰੇਗਾ ਤੁਹਾਰਾ ਸੱਚੇ ਪਾਤਸ਼ਾਹ ਕਹਿੰਦੇ 7ਪਹਿਰੀ 7 ਪਲਾ ਬਹੀਏ ਪੜਿਆ ਪਾਸ ਉੱਥੇ ਪਾਪ ਪੁੰਨ ਵਿਚਾਰੀ ਹੈ ਕੂੜੇ ਕਟੇ ਨਾਸ ਉਸੇ ਪਾਪ ਤੇ ਪੁੰਨ ਦੀ ਵਿਚਾਰ ਹੋਵੇ ਔਰ ਜਿਹੜੀ ਕੂੜ ਦੀ ਰਾਤੀ ਪੁੰਨੀ ਸਾਡੇ ਤੇ ਬਹੁਤ ਮੈਲ ਲੱਗੀ ਹੋਈ ਹੈ ਉਹ ਘੱਟਦੀ ਜਾਏ ਉਹ ਘੱਟਦੀ ਜਾਏ ਸਾਡੀ ਕੋਈ ਮੈਲ ਲੱਗਦੀ ਨਹੀਂ ਹੈ ਪਰ ਅੱਜ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾ ਗਈ ਇਹ ਤਾਂ ਕਮਰੇ ਪਹਿਲੇ ਹੀ ਬਥੇਰੇ ਜੰਮਾਂ ਦਾ ਮੇਲਾ ਹੈ, ਹੋਰ ਕਾਹਨੂੰ ਮੇਲਾ ਕਰਦਾ? ਇਹ ਤੇ ਮੈਲ ਦਾ ਗੁਲਾਬ ਚੜ੍ਹਦਾ ਹੀ ਜਾਂਦਾ ਹਜੇ ਚੰਨ ਚ, ਉਤਮ ਦੀ ਲਹਿਰ ਚੜ੍ਹਦਾ ਹੀ ਜਾਂਦਾ। ਤੇ ਮਹਾਰਾਜ ਕਹਿੰਦੇ ਇਹਨੂੰ ਇਹ ਤੈਨੂੰ ਮਨੁੱਖਾ ਜਨਮ ਮਿਲਿਆ, ਇਹ ਤੇ ਮੈਲ ਤਾਰਨ ਦਾ ਮੌਕਾ ਹੈ, ਇਹ ਵੀ ਇੱਥੋਂ ਬੁਲਾ ਰਿਹਾ। ਜਨਮ ਜਨਮ ਕੀ ਇਸ ਬਣ ਤੋਂ ਮਲ ਲਾ ਕੇ ਕਾਲਾ ਹੋਆ ਸਿਆਹੋ, ਬਹੁਤ ਕਾਲਾ ਹੋ ਗਿਆ, ਸ਼ਾਹ ਕਾਲਾ ਹੋ ਗਿਆ, ਬੇਅੰਤ ਕਾਲਾ ਹੋ ਗਿਆ। ਇਹੋ ਜਿਹੜੇ ਖੰਲੀ ਤੋਤੀ ਕੁਜਰੀ ਨਾ ਹੋ ਗਈ, ਜਿਹੜੀ ਕੋਲੂ ਨੂੰ ਸਾਫ਼ ਕਰਨ ਦੀ ਨੀਂਦ ਹੁੰਦੀ ਸੀ, ਉਹ ਸ਼ੇਰ ਕੱਢਿਆ ਕਰਦੇ, ਉਹ ਇੰਨੀ ਠੰਢੀ ਮਹਿਲ ਹੁੰਦੀ ਸੀ, ਉਹ ਕਿਸੇ ਸਾਬਣ ਥੋੜੀ ਨਾਲ ਸਾਫ਼ ਨੀ ਹੁੰਦੀ ਸੀ, ਇੰਨੀ ਮਹਿਲੀ ਹੋ ਜਾਂਦੀ। ਉਹਦਾ ਪ੍ਰਮਾਣ ਦੇ ਨਾਲ ਖੰਲੀ ਤੋਤੀ ਕੁਜਰੀ ਨਾ ਹੋ ਗਈ, ਜੇ ਸਭ ਧੋਬਣ ਪਾਹੋ, ਇਹ ਖੰਲੀ ਤੋਤੀ ਕਹਿੰਦੇ ਇੰਨੀ ਮਹਿਲੀ ਹੋ ਗਈ ਤੇਰੇ ਮਨ ਤੇ ਕਾਇਆ ਰੂਪੀ, ਕਿ ਇਹਨੂੰ ਧੋਏ ਤੋਂ ਵੀ ਸਾਫ਼ ਦੇ ਦੇ, ਤੂੰ ਅਜੀਬ ਮਹਿਲੀ ਕਰਨ ਲੱਗਿਆ ਹੋਇਆ। ਤੂੰ ਸੱਤਾ ਪਹਿਰਾਂ ਵਿੱਚ ਉਹ ਸੱਤ ਬਾਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਕੋਲ ਬੈਠਿਆ ਕਰ, ਤਾਂ ਤੇਰੇ ਜਿਹੜੇ ਅੱਠੇ ਪਹਿਰ ਨੇ ਜੀਵਨ ਤੇਰਾ ਮੱਛਰੀ ਵਰਗਾ ਹੋਵੇ, ਅੱਠੇ ਪਹਿਰ ਮੱਛਰੀ ਪਾਣੀ ਤੋਂ ਬਾਹਰ ਨਹੀਂ ਜਾਂਦੀ, ਤੂੰ ਗੁਰਸਿੱਖਾ ਬਾਣੀ ਤੋਂ ਬਾਹਰ ਨਾ ਜਾਈ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋਏਗੀ, ਸਾਰੇ ਲੋਕਾਂ ਦਾ ਨਾਸ ਹੋਏਗਾ, ਸਾਰੇ ਦੁੱਖਾਂ ਦਾ ਨਾਸ ਹੋਏਗਾ, ਪਰ ਸਾਰੀਆਂ ਖੁਸ਼ੀਆਂ ਤੇਰੇ ਬੂਹੇ ਤੇ ਖੜੀਆਂ ਹੋਣਗੀਆਂ। ਸੋ ਗੁਰੂ ਨੂੰ ਪਿਆਰਿਓ, ਆਓ ਆਪਾਂ ਗੁਰੂ ਕੇ ਚਰਨਾਂ ਵਿੱਚ ਆਏ, ਗੁਰੂ ਦੇ ਪਿਆਰੇ ਲਾਗੀ ਸਬਦ ਪੜੇ, ਇੱਥੇ ਗੁਰ ਤੋਂ ਬਲ ਬਲ ਜਾਈਏ। ਆਪ ਮੁਕਤ ਮੋਹਿ ਤਾਰੈ, ਗੁਰੂ ਤੇ ਬੜਾ ਸ਼ਕਤੀਸ਼ਾਲੀ ਹੈ, ਬਲਿਹਾਰੇ ਬਲਿਹਾਰੇ ਜਾਈਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮੁਕਤ ਨੇ, ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਦਸਾਂ ਗੁਰੂਆਂ ਦੀ ਜੋਤ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਉਹੀ ਜੋਤ ਹੈ, ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਸਿਰਫ ਕਾਇਆ ਪਲਟੀ ਹੈ, ਸ਼ਕਤੀ ਉਹੀ ਹੈ ਗੁਰੂ ਨਾਨਕ ਦੀ, ਸ਼ਕਤੀ ਉਹ ਹੈ ਦਸਾਂ ਗੁਰੂਆਂ ਦੀ, ਤੇ ਸਾਡੇ ਤੇ ਕਿਰਪਾ ਹੋ ਜਾਏ, ਸਾਨੂੰ ਗੁਰੂ ਦੇ ਪੂਰਨ ਪੂਰਨ ਭਰੋਸਾ ਐਸਾ ਬਣ ਜਾਏ, ਜਦੋਂ ਸਾਡਾ ਐਸਾ ਪ੍ਰੇਮ ਪਿਆਰ ਬਣ ਗਿਆ ਗੁਰੂ ਦੇ ਪਿਆਰਿਓ, ਤੇ ਗੁਰੂ ਨੇ ਦਾਤਾਂ ਦੇ ਦੇਣੀਆਂ ਨੇ, ਗੁਰੂ ਦੇ ਕੋਲੇ ਦੇਰ ਨਹੀਂ, ਦੇਰ ਹੈ ਤਾਂ ਸਾਡੇ ਆਪਣੇ ਵੱਲੋਂ ਹੀ, ਅਸੀਂ ਜੀ ਮੰਗਣ ਦੀ ਢੱਗ ਨਹੀਂ ਆਇਆ ਸਾਨੂੰ, ਅਸੀਂ ਗੁਰੂ ਦੇ ਚਰਨਾਂ ਵਿਚ ਅੱਜ ਸਾਨੂੰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਸੇਵਾ ਕਰਨ ਤੋਂ ਮੰਗਣ ਦਾ ਔਰ ਸੇਵਾ ਕਰਨ ਦਾ ਅਜੇ ਸਾਡਾ ਉਹ ਜਿਹਾ ਪ੍ਰੇਮ ਨਹੀਂ ਬਣਿਆ, ਇਸੇ ਕਰਕੇ ਕੋਈ ਦੁੱਖ ਹੈ ਰੋਗ ਹੈ ਸਾਨੂੰ। ਸਵਾਲ ਆਪਾਂ ਗੁਰੂ ਦੇ ਚਰਨਾਂ ਤੇ ਹੀ ਬੇਨਤੀ ਕਰੀਏ, ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਮਿਹਰ ਕਰਕੇ ਸਾਨੂੰ ਇਸ ਸਮਰੱਥਾ ਬਖਸ਼ ਦੇ, ਕਿਉਂਕਿ ਮੇਰੇ ਵੱਸ ਵਿਚ ਕੁਛ ਨਹੀਂ, ਮੈਂ ਨਾ ਹੀ ਕੁਛ ਹੋ ਨਹੀਂ, ਕਿਛ ਆਏ ਨਾ ਮੋਹਰਾ, ਔਰ ਸਰ ਲੱਜਾ ਨਾ ਕਿਸੇ ਸਭ ਨਾ ਜਨ ਦੋਰਾ ਸਦਨਾ ਕਹਿੰਦਾ, ਮਹਾਰਾਜ ਸੱਚੇ ਪਾਤਸ਼ਾਹ ਮੇਥੋਂ ਨੀ ਕੁਛ ਹੋ ਸਕਦਾ ਹੈ, ਮੈਂ ਨੀ ਕੁਛ ਕਰਨ ਜੋਗਾ ਹਾਂ, ਮੇਰਾ ਕੀ ਆ ਕਛ ਨਾ ਹੋਵੇ, ਕਰ ਹੈ ਰਾਮ ਹੋਏ ਹੈ ਸੋਏ, ਹੁਣ ਕਿਰਪਾ ਕਰਕੇ ਮੈਨੂੰ ਆਪਣੇ ਬਣਾ ਲੈ, ਪਰ ਆਪਾਂ ਬਣ ਜਾਈਏ ਗੁਰੂ ਦੇ ਚਰਨਾਂ ਵਿਚ ਆ ਜਾਈਏ, ਗੁਰੂ ਵਾਲੇ ਬਣ ਜਾਈਏ, ਆਪਣੇ ਜੀਵਨ ਨੂੰ ਗੁਰੂ ਦੇ ਅਰਪਣ ਕਰ ਦਈਏ, ਤੇ ਸਾਰੇ ਸੁੱਖ ਮਿਲਣਗੇ, ਸਾਰੇ ਦੁੱਖਾਂ ਦਾ ਨਾਸ ਹੋਏਗਾ। ਸੋ ਗੁਰੂ ਨੂੰ ਕਿਰਪਾ ਕਰੇ, ਸਾਡੀ ਐਸੀ ਮਤ ਬਣ ਜਾਏ। ਸੋ ਗੁਰੂ ਨੂੰ ਪਿਆਰ, ਗੁਰੂ ਕੀ ਪਿਆਰੀ ਸਾਧ ਸੰਗਤ ਜੀ, ਪਿਛਲੇ ਦੋ ਹਫ਼ਤਿਆਂ ਤੋਂ ਆਪ ਜੀ ਦੀ ਸੇਵਾ ਕੀਤੀ ਹੈ, ਜਿਹੋ ਜੀ ਮੇਰੀ ਸਮਰੱਥਾ ਸੀ ਉਹਦੇ ਮੁਤਾਬਕ, ਕਿਉਂਕਿ ਦਾਸ ਕੋਈ ਬਹੁਤ ਵੱਡਾ ਵਿਦਵਾਨ ਨਹੀਂ, ਅਨਪੜ੍ਹ ਹਾਂ, ਕੋਈ ਪੜ੍ਹਿਆ ਲਿਖਿਆ ਨਹੀਂ ਬਹੁਤ ਸਕੂਲ ਚ ਨਾ ਕਿਤੇ ਹੋਰ, ਇਸ ਕਰਕੇ ਬੋਲਦਿਆਂ ਤੋਂ, ਕਿਉਂਕਿ ਅਨਪੜ੍ਹ ਦੀਆਂ ਗੱਲਾਂ ਮੋਟੀਆਂ ਹੁੰਦੀਆਂ ਨੇ, ਬੋਲਦਿਆਂ ਕੋਲੋਂ ਕਈ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ। ਸੋ ਗੁਰੂ ਕੀ ਸੰਗਤ ਕੋਲੋਂ ਮਾਫ਼ੀ ਚਾਹੁੰਦੇ ਹਾਂ, ਪ੍ਰਬੰਧਕਾਂ ਕੋਲੋਂ ਜਿਹਨਾਂ ਗੁਰੂ ਦੇ ਪਿਆਰਿਆਂ ਨੇ ਸਮਾਂ ਦਿੱਤਾ, ਸਮਾਂ ਦੇ ਕੇ ਨਵਾਜਿਆ ਦਾਸ ਵਰਗੇ ਗਰੀਬ ਨੂੰ, ਤਾਂ ਸੰਗਤਾਂ ਨੂੰ, ਸੰਗਤਾਂ ਦੇ ਦਰਸ਼ਨ ਕਰਦਾ ਇਸ ਭਾਗਾ ਮੌਕਾ ਪ੍ਰਾਪਤ ਹੋਇਆ, ਮੈਂ ਆਪਣੇ ਆਪ ਨੂੰ ਬਹੁਤ ਹੀ ਭਾਗਾ ਵਾਲਾ ਸਮਝਦਾ ਹਾਂ। ਸੋ ਸਾਰੀਆਂ ਸੰਗਤਾਂ ਵਾਹਿਗੁਰੂ ਕੀ ਸੰਗਤ ਬਖਸ਼ਣਹਾਰ ਹੈ, ਗੁਰੂ ਬਖਸ਼ਣਹਾਰ ਹੈ। ਸੋ ਸਾਰੀਆਂ ਸੰਗਤਾਂ ਨੂੰ ਇਸੇ ਤਰ੍ਹਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ, ਆਪਣੇ ਚਰਨ ਨਾਲ ਜੋੜ ਕੇ ਰੱਖੇ, ਔਰ ਪ੍ਰਬੰਧਕਾਂ ਨੂੰ ਜਿਹੜੇ ਬੜਾ ਸੋਹਣਾ ਪ੍ਰਬੰਧ ਚਲਾ ਰਹੇ ਹਨ, ਇਸੇ ਤਰ੍ਹਾਂ ਇਹ ਪ੍ਰਬੰਧ ਚਲਾਉਣ ਦਾ ਮਹਾਰਾਜ ਸੱਚੇ ਪਾਤਸ਼ਾਹ ਬਲ ਬਖਸ਼ੇ, ਸ਼ਕਤੀ ਬਖਸ਼ੇ, ਆਪਸ ਮੇਂ ਸਾਰੀਆਂ ਸੰਗਤਾਂ ਦਾ ਪ੍ਰੇਮ ਪਿਆਰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ, ਗੁਰੂ ਪਿਆਰੇ ਹੁਣ ਆਪਣੇ ਕੋਲੇ ਢਾਡੀ ਜਥਾ ਆਇਆ ਹੈ, ਉਹ ਢਾਡੀ ਜਥੇ ਕੋਲੋਂ ਗੁਰ ਇਤਿਹਾਸ, ਗੁਰਬਾਣੀ ਔਰ ਹੋਰ ਮਹਾਰਾਜ ਸੱਚੇ ਪਾਤਸ਼ਾਹ ਜਸ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਫਿਰ ਮੈਂ ਬੇਨਤੀ ਕਰਦਾ ਭਾਈ ਬੋਲਦਿਆਂ ਤੋਂ, ਕਿਉਂਕਿ ਬੋਲਣ ਵਾਲੇ ਕੋਲੋਂ ਗਲਤੀ ਵੀ ਹੋ ਜਾਂਦੀ ਹੈ, ਕਈ ਵਾਰੀ ਗਲਤ ਗੱਲਾਂ ਮੂੰਹ ਚ ਨਿਕਲ ਜਾਂਦੀਆਂ ਹਨ, ਸੋ ਮਾਫ਼ ਕਰਨੀਆਂ, ਤੇ ਜਿਹੜੀਆਂ ਗੁਰਮਤੀਆਂ ਗੱਲਾਂ ਨੇ ਉਹ ਮੈਂ ਬੇਨਤੀ ਇਹ ਵੀ ਕਰੂੰਗਾ ਕਿ ਉਹਨੂੰ ਮਨ ਚ ਰਸਾਇਓ। ਇਹ ਐਵੇਂ ਨਾ ਸਮਝੀਏ ਕਿ ਗੱਲਾਂ ਸੁਣੇ ਹੀ ਕਰਦੇ ਹਾਂ ਉਸਨੂੰ ਛੱਡਦੇ ਹਾਂ, ਨਹੀਂ ਨਹੀਂ ਭਾਈ, ਇਹ ਅਸਲਾ ਸਾਡਾ ਅਸਲੀ ਜੀਵਨ ਦਾ ਮਨੋਰਥ ਹੈ, ਅਸਲੀ ਆਪਣੇ ਜੀਵਨ ਦੇ ਸੁੱਖ ਨੇ, ਅਸਲੀ ਜੀਵਨ ਦਾ ਆਨੰਦ ਹੈ, ਇਸ ਨੂੰ ਭੋਗਣਾ, ਔਰ ਇਹਨਾਂ ਗੱਲਾਂ ਤੇ ਵਿਚਾਰ ਕਰਨਾ ਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰੀਏ। ਅਸੀਂ ਮਨੁੱਖਾਂ ਦੀ ਸੇਵਾ ਤੋਂ ਬਚ ਕੇ ਰਹੋ, ਗੁਰੂ ਦੀ ਸੇਵਾ ਚ ਲੱਗ ਜਾਓ। ਮਨੁੱਖ ਖਬਰ ਕਿਹੜੀਆਂ ਕਿਹੜੀਆਂ ਗਲਤੀਆਂ ਸਾਨੂੰ ਕੀ ਪਤਾ, ਤੇ ਗੁਰੂ ਗ੍ਰੰਥ ਸਾਹਿਬ ਤੇ ਪੂਰਨ ਭਰੋਸਾ ਕਰੋ। ਸਾਰੀਆਂ ਵਸਤਾਂ ਸਾਰੀਆਂ ਦਾਤਾਂ ਗੁਰੂ ਕੋਲ ਨੇ, ਜਿਤਨੇ ਫਲ ਮਨ ਬਾਂਛੀ ਹੈ, ਜਿਤਨੇ ਸਤਿਗੁਰ ਪਾਸ ਜਿਹੜੇ ਫਲ ਲੈਣੇ ਨੇ ਗੁਰੂ ਗ੍ਰੰਥ ਸਾਹਿਬ ਕੋਲ ਮਿਲ ਜਾਣਗੇ ਤੇ ਗੁਰੂ ਦੇ ਚਰਨਾਂ ਚ ਆਈਏ। ਅੱਗੇ ਅੱਗੇ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।